පාද පංකජ පාද සමරංගද දුක්ඛ ගොර අමර දාස හෘද හෘද ශ්‍රී ගුරු රාමදාස ගුරුවර ජන බෙඝනන බෙඝනන සහාර ගොබෙන්ද ශුභ මත ශ්‍රී හාර රායි නාමෝ ශ්‍රී හාර ක්‍රිෂ්ණ මනාවුම් බොහෝ තේග බහාදර පරම ශ්‍රී ගුරු ගෝබන්ද සිංහ තරෝ තර පර පන පන වාහිගුරු බන්දෝ බාරු බාරු ඒකංකාර සතගුරු තෙහ ප්‍රසාද වාහිගුරු ජී කී ෆතේ බෙගානන්ද නාසන ශ්‍රී නානක පරිශෝතමං පරම පරාවරණාත් යුගල චරණ මම බන්දනා තර පර තර කර්මාත් ජාමහ අමරත් ඥාන හැ මානක භගත වරාග ගුරු ග්‍රන්ථ සාහෙබ දද බන්දෝ කර අනුරාග ජජන පජන මම ખાලසා ખાලසා පූජබ යෝග දාස ගොබෙන්ද ફතේ ખાලසා දරස පරස මෙට සෝග ආතම රස ජෝ ජානහි සෝහ ખાලස දේව ප්‍රභ මෝ මහතාස මහ රංචක නාහෙන පේව මුකුචර හැ ශාස්තර ખાට ફેંગ ગરન ચડ જાય અંધ લખ બદરો સુન જો કાલ કૃપા કરાય કહા બુદ્ધ પ્રભ તુચ્છ હમારી વર્ણ સક મહેમા જો તિહારી હમ ના સકત કર સત તુમારી આપલે હો તુમ કથા સુધારી હમ ના સતત કર સિફત તુમારી આપલે હો તુમ કથા સુધારી
દોહેરા ભોજ જો આગે બહુત હૈ ਕਿਮ ਕਰ ਲੰਘਿਓ ਜਾਏ ਤੋਪ ਜੰਬੂਰੇ ਬੋਚੇ ਨਹੀਂ ਵੇਲ ਕਿਤੇ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਗਰੀਬਨ ਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪ ਦੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ। ਦੂਸਰੇ ਪਾਤਸ਼ਾਹ ਬਾਬਾ ਫੇਰੂ ਨੰਦਨ ਤ੍ਰੇਹਣ ਕੁਲ ਸਿਰਮੌਰ ਲੈਣੇ ਦੀ ਫੇਰਾਈ ਹੈ ਨਾਨਕਾ ਦੋਹੀ ਖੱਟੀ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ। ਗੁਰਤਾ ਗੱਦੀ ਪੁਰਬ ਬਹੁਤ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਨਾਲ ਮਨਾ ਰਿਹਾ। ਅੱਜ ਦੇ ਦਿਨ 1539 ਈਸਵੀ ਨੂੰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਦਿੱਤੀ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਭਾਰੀ ਕਾਲਣਾ ਕਾਲੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਹਰ ਹੁਕਮ ਤੇ ਭਾਈ ਲਹਿਣਾ ਜੀ ਖਰੇ ਉਤਰੇ। ਜਿੰਨੀਆਂ ਕਸਵੱਟੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਲਾਈਆਂ ਉਸ ਕਸਵੱਟੀਆਂ ਤੇ ਖਰੇ ਉਤਰੇ। ਆਖਿਰਕਾਰ ਭਾਈ ਲਹਿਣੇ ਤੋਂ ਆਪਣੇ ਅੰਗਾਂ ਨਾਲ ਲਾ ਕੇ ਅੰਗਦ ਦੇਵ ਬਣਾ ਦਿੱਤਾ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਅੱਜ ਦੇ ਦਿਨ 5 ਪੈਸੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ। ਦੁਨੀਆਂ ਦੰਗ ਸੀ, ਹੈਰਾਨ ਸਨ ਲੋਕ, ਇਹ ਕੀ ਹੋ ਰਿਹਾ? ਅੱਜ ਤੋਂ ਪਹਿਲਾਂ ਕਦੇ ਨਹੀਂ ਐਸਾ ਵੇਖਿਆ ਕਿ ਗੁਰੂ ਨੇ ਆਪਣੇ ਸਿੱਖ ਨੂੰ ਮੱਥਾ ਟੇਕਿਆ ਹੋਵੇ। ਇਹ ਤਾਂ ਉਹ ਗੱਲ ਹੋਈ ਕਿ ਉਲਟੀ ਗੰਗ ਵਹਾਇਓ ਨ ਦੁਨਿਆਈ ਆਖੇ ਕਿ ਕਿਉਂ, ਕਹਿੰਦੇ ਤਾਂ ਉਲਟੀ ਗੰਗਾ ਵਹਿ ਗਈ। ਗੰਗੋਤਰੀ ਤੋਂ ਗੰਗਾ ਥੱਲੇ ਆਉਂਦੀ ਸੀ ਸੁਣਿਆ, ਪਰ ਇਹ ਗੰਗਾ ਉੱਪਰ ਪਹਾੜਾਂ ਨੂੰ ਵਹਿ ਟੁਰੀ ਹੈ। ਸਿੱਖ ਗੁਰੂ ਨੂੰ ਮੱਥਾ ਟੇਕਦਾ ਇਹ ਤਾਂ ਹੈ ਸੀ ਮਰਿਆਦਾ, ਪਰ ਗੁਰੂ ਸਿੱਖ ਨੂੰ ਨਮਸਕਾਰ ਕਰਕੇ ਕਹਿ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਮੇਰਾ ਸਰੂਪ ਜਾਣਨਾ, ਇਹ ਪਹਿਲੀ ਵਾਰ ਵੇਖ ਰਹੇ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਖਡੂਰ ਸਾਹਿਬ ਆ ਕੇ ਗੁਰਸਿੱਖੀ ਦਾ ਭਾਰੀ ਪ੍ਰਚਾਰ ਤੇ ਪ੍ਰਸਾਰ ਕੀਤਾ। ਗੁਰਮੁਖੀ ਲਿਪੀ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ, ਪਰ ਉਸ ਦੀ ਜਿਹੜੀ ਤਰਤੀਬ ਬਣਾਈ ਉਹ ਤਰਤੀਬ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਣਾਈ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇੱਕ ਬਹੁਤ ਹੀ ਸੁੰਦਰ ਸੋਚ ਸੀ ਕਿ ਖਡੂਰ ਸਾਹਿਬ ਗੁਰਦੇਵ ਨੇ ਇੱਕ ਐਸਾ ਸਥਾਨ ਮੁਕਰਰ ਕੀਤਾ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮੱਲ ਅਖਾੜਾ ਸਾਹਿਬ ਹੈ, ਇੱਥੇ ਮਹਾਰਾਜ ਜੀ ਕੁਸ਼ਤੀਆਂ ਕਰਾਉਂਦੇ ਨੇ ਨੌਜਵਾਨਾਂ ਦੀਆਂ। ਇਹ ਰੁਚੀ ਨੌਜਵਾਨਾਂ ਚ ਪੈਦਾ ਕੀਤੀ ਕਿ ਉਹ ਆਪਣੇ ਸਰੀਰਾਂ ਨੂੰ ਜਦੋਂ ਸੰਭਾਲਣਗੇ ਤੇ ਉਹ ਨਸ਼ਿਆਂ ਤੋਂ ਬਚਣਗੇ, ਭੈੜੀਆਂ ਵਾਦੀਆਂ ਤੋਂ ਬਚਣਗੇ। ਫਿਰ ਖਡੂਰ ਸਾਹਿਬ ਦੇ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠਿਆਂ ਕਰਕੇ ਉਹਨਾਂ ਦੀਆਂ ਕੁਸ਼ਤੀਆਂ ਕਰਾਉਣੀਆਂ, ਉਹਨਾਂ ਦੀਆਂ ਆਪਸੀ ਖੇਡਾਂ ਕਰਾਉਣੀਆਂ, ਇਹ ਵੀ ਇੱਕ ਮੂਲ ਕਾਰਨ ਸੀ ਕਿ ਉਹਨਾਂ ਬੱਚਿਆਂ ਨੂੰ ਖੇਡਾਂ ਦੇ ਬਹਾਨੇ ਨਾਲ ਗੁਰਮਤ ਦਾ ਸੁਨੇਹਾ ਦੇ ਕੇ ਉਹਨਾਂ ਨੂੰ ਗੁਰਸਿੱਖੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦ੍ਰਿੜ ਕਰਾ ਰਹੇ ਨੇ। ਇਹ ਸੰਕੇਤ ਹੈ ਕਿ ਆਪਣਿਆਂ ਬੱਚਿਆਂ ਤੇ ਨੌਜਵਾਨਾਂ ਨੂੰ ਸੰਭਾਲਣ ਦਾ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪ੍ਰੈਕਟੀਕਲ ਕਰਕੇ ਸਾਨੂੰ ਦੱਸਿਆ। ਐਸੇ ਹੋਰ ਬਹੁਤ ਕਾਰਜ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕੀਤੇ। ਸਾਹਿਬ ਜੀ ਦੇ ਇਸ ਗੁਰਤਾ ਗੱਦੀ ਦਿਵਸ ਤੇ ਗੁਰਦੇਵ ਦੇ ਚਰਣਾਂ ਵਿੱਚ ਅਰਦਾਸ ਹੈ ਕਿ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਆਪਣੇ ਪਾਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਬਖਸ਼ਿਸ਼ ਕਰਨ। ਲੜੀਵਾਰ ਇਤਿਹਾਸ ਛੋਟੇ ਘੱਲੂਘਾਰੇ ਦਾ ਆਪ ਜੀ ਸਰਵਣ ਕਰ ਰਹੇ ਹੋ, ਸਿੰਘਾਂ ਤੇ ਬੜੀ ਔਖੀ ਬਣੀ ਹੋਈ ਹੈ। ਜਦੋਂ ਉਧਰ ਪਹਾੜਾਂ ਨੂੰ ਜਾ ਨਿਕਲੇ ਤੇ ਇੱਕ ਪਾਸੇ ਦਰਿਆ ਦਾ ਠਾਠਾ ਮਾਰਦਾ ਵਹਾਵ ਹੈ, ਇੱਕ ਪਾਸੇ ਪਹਾੜ ਹੈ, ਇੱਕ ਪਾਸੇ ਫੌਜਾਂ ਨੇ ਤੁਰਕਾਂ ਦੀਆਂ, ਉਧਰੋਂ ਪਹਾੜਾਂ ਤੋਂ ਪਹਾੜੀਏ ਵੀ ਆਣ ਪਏ ਨੇ। ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਹੋਇਆ, ਕਈ ਸਿੰਘ ਸ਼ਹੀਦੀਆਂ ਪਾ ਗਏ। ਭਾਈ ਸੁੱਖਾ ਸਿੰਘ ਜੀ ਵੀਰ ਰਸ ਵਿਚ ਆਏ, ਕਹਿੰਦੇ ਪਤਾ ਕਰੋ ਪਾਪੀ ਲੱਖੂ ਕਿੱਥੇ ਹੈ। ਹਲਕਾਰਿਆਂ ਨੇ ਦੱਸਿਆ ਕਿ ਤੁਸੀਂ ਉੱਥੇ ਨਹੀਂ ਪਹੁੰਚ ਸਕੋਗੇ ਕਿਉਂਕਿ ਲੱਖੂ ਦੇ ਆਲੇ ਦੁਆਲੇ ਲੱਖਾਂ ਦੀ ਫੌਜ ਹੈ। ਪਰ ਭਾਈ ਸੁੱਖਾ ਸਿੰਘ ਜੀ ਗਏ, ਪਰ ਅੱਗੇ ਤੋਪਾਂ ਦੇ ਗੋਲੇ ਚੱਲੇ, ਇੱਕ ਗੋਲਾ ਭਾਈ ਸੁੱਖਾ ਸਿੰਘ ਦੀ ਲੱਤ ਵਿਚ ਵੱਜਿਆ, ਲੱਤ ਟੁੱਟ ਗਈ, ਪਿਛਾਂ ਮੁੜਨਾ ਪਿਆ ਤੇ ਆਪਣੀ ਲੱਤ ਘੋੜੇ ਦੀ ਕਾਠੀ ਦੇ ਨਾਲ ਬੰਨ ਲਈ। ਪਰ ਫਿਰ ਵੀ ਬੜੀ ਬਹਾਦਰੀ ਦੇ ਨਾਲ ਵੈਰੀਆਂ ਨਾਲ ਲੜਦੇ ਰਹੇ, ਜੂਝਦੇ ਰਹੇ। ਸਿੰਘਾਂ ਨੇ ਵਿਚਾਰ ਕੀਤੀ, ਖਾਲਸਾ ਜੀ ਹੁਣ ਕਿਸੇ ਤਰੀਕੇ ਤਾਂ ਇਹਨਾਂ ਤੁਰਕਾਂ ਮਲੇਛਾਂ ਵਿਚੋਂ ਨਿਕਲਣਾ ਪਵੇਗਾ। ਹੁਣ ਜਿੱਧਰ ਜਿੱਧਰ ਕਿਸੇ ਦਾ ਮੂੰਹ ਹੈ, ਜਿੱਧਰੋਂ ਕੋਈ ਨਿਕਲ ਸਕਦਾ ਨਿਕਲ ਜਾਏ। ਕੁਝ ਜਿਹੜੇ ਪੈਦਲ ਸਿੰਘ ਸਨ ਉਹਨਾਂ ਨੂੰ ਕਿਹਾ ਕਿ ਤੁਸੀਂ ਪਹਾੜ ਤੇ ਚੜ ਜਾਓ। ਜਿਹੜੇ ਘੋੜ ਸਵਾਰ ਸਨ, ਭਾਈ ਸੁੱਖਾ ਸਿੰਘ ਨੇ ਕਿਹਾ ਤੁਸੀਂ ਮੇਰੇ ਨਾਲ ਚੱਲੋ ਤੇ ਆਪਾਂ ਤੁਰਕਾਂ ਦੇ ਇਸ ਮੋਰਚੇ ਵਿਚੋਂ ਨਿਕਲਦੇ ਹੋਏ ਚੀਰਦੇ ਹੋਏ ਨਿਕਲ ਚੱਲੀਏ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰਾਂ ਦੇ ਇਹਨਾਂ ਸੂਰਬੀਰ ਬਹਾਦਰ ਯੋਧੇ ਸਿੰਘਾਂ ਦਾ ਇਤਿਹਾਸ, ਛੋਟੇ ਘੱਲੂ ਘਾਰੇ ਦੀ ਇਹ ਕਥਾ ਸਰਵਣ ਕਰੀਏ, ਕਿਉਂਕਿ ਇਹ ਬੜਾ ਵੱਡਾ ਨੁਕਸਾਨ ਸੀ ਖਾਲਸੇ ਦਾ। ਇਹ ਪਹਿਲੀ ਵਾਰ ਇਹ ਜੰਗ ਹੋਇਆ ਖਾਲਸੇ ਦਾ ਕਿ ਜਿਹੜਾ ਕਈ ਮਹੀਨਿਆਂ ਤੱਕ ਲਗਾਤਾਰ ਨਿਰੰਤਰ ਚੱਲਦਾ ਰਿਹਾ। ਤਕਰੀਬਨ 5 ਤੋਂ 6 ਮਹੀਨਿਆਂ ਦੇ ਸਮੇਂ ਦੌਰਾਨ ਇਹ ਜੰਗ ਹੁੰਦਾ ਰਿਹਾ। 3 ਮਹੀਨੇ ਤਾਂ ਕੱਲ੍ਹ ਨੂੰ ਆਉਣ ਦੀ ਸ਼ੁੰਭ ਦੇ ਵਿਚ ਹੀ ਸਿੰਘ ਲੜਦੇ ਰਹੇ, ਫਿਰ ਉਧਰ ਪੜੋਲ ਕਠੂਏ ਨੂੰ ਜਾ ਨਿਕਲੇ, ਉਧਰ ਵੀ ਕਈ ਦਿਨ ਬਤੀਤ ਹੋ ਗਏ ਲੜਦਿਆਂ ਲੜਦਿਆਂ। ਤੋ ਨਾ ਸਿੰਘਾਂ ਨੂੰ ਛਕਣ ਵਾਸਤੇ ਕੁਝ ਅੰਨ ਦਾਣਾ ਪ੍ਰਾਪਤ ਹੋ ਰਿਹਾ, ਨਾ ਪੀਣ ਨੂੰ ਪਾਣੀ ਨਸੀਬ ਹੋ ਰਿਹਾ। ਬੜੇ ਡਾਢੇ ਦੁੱਖ ਦੇ ਵਿਚੋਂ ਸਿੰਘ ਲੰਘ ਰਹੇ ਨੇ, ਪਰ ਫਿਰ ਵੀ ਇਹਨਾਂ ਸਿੰਘਾਂ ਅੰਦਰ ਇੱਕ ਐਸੀ ਅਜਗੈਬੀ ਸ਼ਕਤੀ ਹੈ, ਭਾਵੇਂ ਖਾਣ ਨੂੰ ਇਹਨਾਂ ਨੂੰ ਭੋਜਨ ਨਹੀਂ ਮਿਲਿਆ ਕਈ ਦਿਨਾਂ ਦਾ, ਪੀਣ ਨੂੰ ਪਾਣੀ ਨਹੀਂ ਮਿਲਿਆ, ਪਰ ਫਿਰ ਵੀ ਅੰਦਰ ਇੱਕ ਇਹੋ ਜਿਹੀ ਸਪਿਰਿਟ ਹੈ, ਇੱਕ ਇਹੋ ਜਿਹਾ ਕਲਾ ਹੈ ਕਿ ਉਸ ਕਲਾ ਦੇ ਆਸਰੇ ਸਿੰਘ ਡਿੱਗਦੇ ਨਹੀਂ, ਸਗੋਂ ਲੜਦੇ ਚਲੇ ਜਾ ਰਹੇ ਨੇ। ਭੁੱਖ ਦੀ ਕੋਈ ਪਰਵਾਹ ਨਹੀਂ ਕਰਦੇ, ਬਸ ਇੱਕ ਮਰਨਾ ਤੇ ਮਾਰਨਾ ਆਪਣੇ ਹਿਰਦੇ ਦੇ ਵਿਚ ਰੱਖਿਆ ਹੋਇਆ। ਆਓ ਸਰਵਣ ਕਰੀਏ ਉਹਨਾਂ ਮਹਾਨ ਸ਼ਹੀਦਾਂ ਦਾ ਇਤਿਹਾਸ। ਗੁਰੂ ਚਰਨਾਂ ਵਿਚ ਲਵਾਓ ਹਾਜ਼ਰੀ, ਆਖੋ ਜੀ ਸਤਨਾਮ ਸ੍ਰੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਫੋਜ ਸੋ ਆਗੈ ਬਹੁਤੈ ਕਿਮ ਕਰ ਲੰਘਿਓ ਜਾਏ।
ਬਹੁਤ ਸਾਰੀਆਂ ਫੌਜਾਂ ਸਨ ਅੱਗੇ, ਸਿੰਘ ਕਹਿਣ ਲੱਗੇ ਕਿ ਬਾਬਾ ਸੁੱਖਾ ਸਿੰਘ ਜੀ ਨੇ ਆਖਿਆ ਕਿ ਆਪਾਂ ਨਿਕਲ ਚੱਲੀਏ, ਕਹਿੰਦੇ ਫੌਜ ਬਹੁਤ ਜ਼ਿਆਦਾ ਇਹਨਾਂ ਵਿਚੋਂ, ਹੁਣ ਅੱਗੇ ਕਿਵੇਂ ਨਿਕਲ ਕੇ ਜਾਈਏ।
ਧੋਪ ਜੰਬੂਰੇ ਬਹੁਚਣੇ ਨਹੀਂ ਵੇਲ ਕਿਤ ਜਾਏ।
ਬੜੇ ਤੋਪ ਜੰਬੂਰੇ ਅੱਗੇ ਬੀੜੇ ਹੋਏ ਨੇ, ਕੋਈ ਜਗ੍ਹਾ ਵਿਹਲੀ ਹੈ ਹੀ ਨਹੀਂ ਜਿੱਥੋਂ ਨਿਕਲ ਕੇ ਲੰਘ ਕੇ ਜਾਇਆ ਜਾ ਸਕੇ।
ਕੋ ਕਹਿ ਕੋ ਰਾਤ ਕਾਓ,
ਕਈ ਕਹਿੰਦੇ ਜੀ ਵੇਖੋ ਕੋਈ ਨਾ ਕੋਈ ਰਸਤਾ ਤਾਂ ਹੋਵੇਗਾ ਨਿਕਲਣ ਦਾ।
ਥੋੜੀ ਫੌਜ ਵੱਲੋਂ ਨੱਠ ਜਾਓ,
ਕਹਿੰਦੇ ਜਿੱਧਰ ਥੋੜੀ ਫੌਜ ਖੜੀ ਆ ਉਧਰ ਨੂੰ ਨੱਠ ਚੱਲੀਏ। ਮੁਆਇਨਾ ਕਰੋ ਸਾਰੀ ਫੌਜ ਦਾ ਕਿ ਕਿੱਥੇ ਥੋੜੀ ਫੌਜ ਹੈ ਕਿੱਥੇ ਜ਼ਿਆਦਾ ਹੈ, ਜਿੱਥੇ ਥੋੜੀ ਫੌਜ ਹੋਵੇ ਉਹਨੂੰ ਚੀਰ ਕੇ ਨਿਕਲ ਚੱਲੀਏ।
ਦਰਿਆ ਮੈਂ ਵੜੋ,
ਕੋਈ ਕਹਿਣ ਲੱਗਾ ਜੀ ਆਪਾਂ ਦਰਿਆ ਦੇ ਰਸਤੇ ਨਿਕਲ ਚੱਲੀਏ, ਦਰਿਆ ਵਿਚ ਵੜ ਕੇ ਪਾਰ ਲੰਘ ਚੱਲੀਏ।
ਕਹਿ ਫਿਰ ਪਹਾੜੀ ਚੜੋ,
ਕਈ ਕਹਿੰਦੇ ਜੀ ਆਪਾਂ ਫਿਰ ਪਿਛਾਂ ਨੂੰ ਪਹਾੜੀ ਚੜ ਚੱਲੀਏ, ਪਹਾੜ ਤੇ ਜਾ ਚੜੀਏ।
ਤਬ ਸੁੱਖਾ ਸਿੰਘ ਨੇ ਕਹਿਓ ਲੁਕ ਛਿਪ ਕਿਸੈ ਬਚਾਏ।
ਭਾਈ ਸੁੱਖਾ ਸਿੰਘ ਜੀ ਜੋ ਜ਼ਖਮੀ ਹਾਲਤ ਵਿਚ ਨੇ ਪਰ ਹਿਰਦਾ ਉਸੇ ਤਰ੍ਹਾਂ ਦਲੇਰ ਹੈ, ਕਹਿਣ ਲੱਗੇ ਖਾਲਸਾ ਜੀ ਲੁਕ ਛਿਪ ਕੇ ਹੁਣ ਕਿਸ ਦਾ ਬਚਾ ਹੋਣਾ, ਹੁਣ ਆਪਣਾ ਲੁਕ ਛਿਪ ਕੇ ਬਚਾ ਨਹੀਂ ਹੋਣਾ।
ਬਿਨਾਂ ਲੜਾਈ ਕੇ ਕੀਏ ਅਮਰੋ ਨਾਹੀਂ ਨਿਭਾਏ,
ਲੜਾਈ ਕੀਤੇ ਬਿਨਾਂ ਸਾਡਾ ਨਿਭਾ ਨਹੀਂ ਹੋਣਾ, ਜੇ ਇਨ੍ਹਾਂ ਦੁਸ਼ਮਣਾਂ ਵਿਚੋਂ ਵੀ ਆਪਾਂ ਨਿਕਲਣਾ ਤੇ ਲੜ ਕੇ ਨਿਕਲਣਾ ਪੈਣਾ। ਜੇ ਤੁਸੀਂ ਆਖੋ ਕਿ ਆਪਾਂ ਚੁੱਪ ਚਪੀਤੇ ਇਨ੍ਹਾਂ ਵਿਚੋਂ ਨਿਕਲ ਜਾਵਾਂਗੇ, ਐਸਾ ਨਹੀਂ ਹੋ ਸਕਣਾ। ਤੇ ਜੇ ਤੁਸੀਂ ਨਿਕਲਣਾ ਵੀ ਚਾਹੁੰਦੇ ਹੋ
ਤਾਂ ਤੁਹਾਨੂੰ ਬਿਨਾਂ ਲੜਾਈ ਤੋਂ ਨਹੀਂ ਨਿਕਲਿਆ ਜਾਣਾ ਤੇ ਲੜਾਈ ਤੋਂ ਬਿਨਾਂ ਆਪਣਾ ਨਿਭਾ ਵੀ ਨਹੀਂ ਹੋਣਾ, ਲੜਨਾ ਤਾਂ ਪਵੇਗਾ।
ਸੁੱਖਾ ਸਿੰਘ ਤਬ ਕਹਿਓ ਪੁਕਾਰੇ,
ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲਿਆਂ ਨੇ ਪੁਕਾਰ ਕੀਤੀ, ਉੱਚੀ ਆਵਾਜ਼ ਵਿਚ ਆਵਾਜ਼ ਮਾਰੀ,
ਬਾਬੂ ਹਮ ਸੰਗ ਫੌਜ ਜੋ ਸਾਰੇ,
ਕਹਿੰਦੇ ਆਓ ਸਾਰੀ ਫੌਜ ਮੇਰੇ ਨਾਲ ਆਓ, ਸਾਰੇ ਜਿੰਨੇ ਘੋੜ ਸਵਾਰ ਸੂਰਮੇ ਨੇ ਸਭ ਮੇਰੇ ਨਾਲ ਚੱਲੋ,
ਮਾਰੋ ਮੋਰਚਾ ਜੋ ਹੈ ਭਾਰੀ,
ਆ ਜਿਹੜਾ ਸਾਹਮਣੇ ਤੁਰਕਾਂ ਦਾ ਇੱਕ ਵੱਡਾ ਮੋਰਚਾ, ਇਹਨੂੰ ਮਾਰ ਦਿਓ। ਇਸ ਮੋਰਚੇ ਨੂੰ ਮਾਰੋਗੇ, ਤੁਰਕਾਂ ਦੇ ਪੈਰ ਖਿੰਡ ਜਾਣਗੇ, ਹਲ ਜਾਣਗੇ, ਤੇ ਆਪਣੇ ਨਿਕਲਣ ਦਾ ਕੋਈ ਬੰਦੋਬਸਤ ਹੋ ਸਕਦਾ ਹੈ।
ਆਪਣੇ ਕਰੋ ਜੋ ਜਾਨ ਪਿਆਰੀ,
ਹੁਣ ਖਾਲਸਾ ਜੀ ਜਾਨਾਂ ਨਾਲ ਪਿਆਰ ਨਾ ਕਰੋ, ਆਪਣੀਆਂ ਜਿੰਦਾਂ ਨਾਲ ਪਿਆਰ ਨਾ ਕਰੋ, ਹੁਣ ਤਾਂ ਕੇਵਲ ਲੜਨ ਦੀ ਬਿਰਤੀ ਬਣਾਓ।
ਯੂ ਕੈ ਸਿੰਘਨ ਤੀਰਤ ਰਾਏ,
ਇਹਦਾ ਭਾਈ ਸੁੱਖਾ ਸਿੰਘ ਨੇ ਨਾਲ ਦੇ ਸਾਰੇ ਸਾਥੀ ਸਿੰਘਾਂ ਨੂੰ ਇਹ ਬਚਨ ਕਹਿ ਕੇ ਧੀਰਜ ਧਰਾਇਆ, ਸਭ ਦੇ ਹਿਰਦਿਆਂ ਵਿਚ ਹੌਸਲਾ ਬੁਲੰਦ ਕੀਤਾ। ਖਾਲਸਾ ਜੀ, ਜੇ ਜਥੇਦਾਰ ਤਗੜਾ ਹੋਵੇ ਤੇ ਜਥਾ ਆਪੇ ਤਗੜਾ ਹੋ ਜਾਂਦਾ ਹੈ, ਜੇ ਜਥੇਦਾਰ ਹੀ ਕਮਜ਼ੋਰ ਹੋਵੇ ਤੇ ਜਥੇ ਨੇ ਤੇ ਕਮਜ਼ੋਰ ਹੋਣਾ ਹੀ ਹੈ। ਜੇ ਜਥਾ ਕਮਜ਼ੋਰ ਹੋਣ ਲੱਗੇ ਤੇ ਜਥੇਦਾਰ ਦਾ ਮਤਲਬ ਹੁੰਦਾ ਕਿ ਜਥੇ ਦੇ ਅੰਦਰ ਵੀਰ ਰਸ ਭਰ ਕੇ ਉਨ੍ਹਾਂ ਨੂੰ ਧੀਰਜ ਦੇਣਾ, ਤੇ ਜਿਸ ਜਥੇ ਦਾ ਜਥੇਦਾਰ ਨਾ ਹੋਵੇ ਉਹ ਜਥਾ ਫਿਰ ਬਹੁਤੇ ਲੰਮੇ ਸਮੇਂ ਤੱਕ ਦੁਸ਼ਮਣ ਨਾਲ ਲੜ ਵੀ ਨਹੀਂ ਸਕਦਾ। ਤੋ ਭਾਈ ਸੁੱਖਾ ਸਿੰਘ ਜੀ ਵਰਗੇ, ਭਾਈ ਨਵਾਬ ਕਪੂਰ ਸਿੰਘ ਜੀ ਵਰਗੇ ਤਗੜੇ ਜਥੇਦਾਰ ਸਨ, ਇਨ੍ਹਾਂ ਨੇ ਉਸ ਵੇਲੇ ਸਾਰੀਆਂ ਫੌਜਾਂ ਦੇ ਅੰਦਰ ਧੀਰਜ ਧਰਾਇਆ, ਸਭ ਨੂੰ ਹੌਸਲਾ ਦਿੱਤਾ।
ਮੋਰਚਾ ਉੱਪਰ ਜਾਏ,
ਜਿਹੜਾ ਸਾਹਮਣੇ ਤੁਰਕਾਂ ਦਾ ਬੜਾ ਵੱਡਾ ਮੋਰਚਾ ਲੱਗਾ ਸੀ, ਉਸ ਮੋਰਚੇ ਦੇ ਉੱਤੇ ਭਾਈ ਸੁੱਖਾ ਸਿੰਘ ਨੇ ਆਪਣੇ ਨਾਲ ਸਿੰਘਾਂ ਦਾ ਜਥਾ ਲੈ ਕੇ ਹਮਲਾ ਬੋਲਿਆ।
ਉਹ
ਜਿਹੜੇ ਤੁਰਕ ਸਨ ਉਨ੍ਹਾਂ ਨੇ ਵੇਖਿਆ ਕਿ ਸਿੰਘ ਆਣ ਪਏ ਨੇ, ਉਨ੍ਹਾਂ ਨੇ ਹੁਣ ਕੀ ਲੜਨਾ ਸੀ ਸਿੰਘਾਂ ਦੇ ਨਾਲ, ਜਾਨਾਂ ਪਿਆਰੀਆਂ ਕਰਕੇ ਲੜਦੇ ਸੀ ਤੁਰਕ, ਤੇ ਸਿੰਘ ਜਾਨਾਂ ਨਿਸ਼ਾਵਰ ਕਰਕੇ ਲੜਦੇ ਸਨ, ਇਹ ਫਰਕ ਸੀ ਦੋਨਾਂ ਦੀ ਲੜਾਈ ਦਾ। ਤੇ ਹੁਣ ਉਹ ਜਿਹੜੇ ਤੁਰਕ ਨੇ ਪਿਛਾਂਹ ਨੂੰ ਹਟ ਗਏ,
ਛੱਡ ਨੱਠ ਨੱਠ ਗਏ।
ਦੇਖੋ ਵਾਹਿਗੁਰੂ ਨੇ ਆਪ ਹੀ ਵਿਉਂਤ ਬਣਾ ਦਿੱਤੀ, ਸਿੰਘਾਂ ਨੇ ਥੋੜਾ ਜਿਹਾ ਹੀ ਹੱਲਾ ਕੀਤਾ ਤੇ ਤੁਰਕ ਨੱਠ ਕੇ ਪਿਛਾਂਹ ਨੂੰ ਦੌੜ ਗਏ ਤੇ ਰਸਤਾ ਦੇ ਦਿੱਤਾ ਸਿੰਘਾਂ ਨੂੰ ਲੰਘਣ ਵਾਸਤੇ। ਇਹ ਤਾਂ ਪਹਿਲਾਂ ਸਿੰਘਾਂ ਵਾਸਤੇ ਵੀ ਔਖੀ ਬਣੀ ਸੀ ਵੀ ਰਸਤਾ ਹੀ ਨਹੀਂ ਨਜ਼ਰ ਆ ਰਿਹਾ ਕਿੱਧਰ ਜਾਈਏ। ਭਾਈ ਸੁੱਖਾ ਸਿੰਘ ਨੇ ਕਿਹਾ ਸਾਹਮਣਾ ਮੋਰਚਾ ਮਾਰ ਲਈਏ, ਤੁਰਕਾਂ ਦਾ ਰਸਤਾ ਆਪਾਂ ਨੂੰ ਮਿਲ ਜਾਣਾ ਲੰਘਣ ਦਾ। ਉਹੀ ਗੱਲ ਹੋਈ ਜਦੋਂ ਪਹਿਲਾਂ ਮੋਰਚਾ ਖਾਲਾ ਕੀਤਾ ਤੇ ਤੁਰਕ ਜਿਹੜੇ ਸਨ ਉਹ ਤਿੱਤਰ ਬਿੱਤਰ ਹੋ ਗਏ, ਪਿਛਾਂਹ ਨੂੰ ਦੌੜ ਗਏ ਤੇ ਸਿੰਘਾਂ ਨੂੰ ਲੰਘਣ ਵਾਸਤੇ ਰਸਤਾ ਮਿਲ ਗਿਆ। ਜਿਹੜਾ ਜਿਹੜਾ ਵੀ ਤੁਰਕ ਰਸਤੇ ਵਿਚ ਸਿੰਘਾਂ ਦੇ ਸਾਹਮਣੇ ਰਸਤੇ ਵਿਚ ਅੜਿਆ ਉਹਨੂੰ ਸਿੰਘਾਂ ਨੇ ਮਾਰ ਕੇ ਖਤਮ ਕਰ ਦਿੱਤਾ। ਉਹਨਾਂ ਦੇ ਜਿਹੜੇ ਹਥਿਆਰ ਸਨ, ਸ਼ਸਤਰ ਸਨ, ਉਹ ਸਿੰਘਾਂ ਨੇ ਲੁੱਟ ਮਾਰ ਕਰ ਲਏ। ਉਹਨਾਂ ਦੇ ਹਥਿਆਰ, ਕਈ ਸਿੰਘਾਂ ਦੀਆਂ ਕਿਰਪਾਨਾਂ ਖੁੱਲੀਆਂ ਹੋ ਚੁੱਕੀਆਂ ਸੀ, ਨੇਜੇ ਟੁੱਟ ਚੁੱਕੇ ਸਨ, ਬੰਦੂਕਾਂ ਵਿਚ ਬਰੂਦ ਨਹੀਂ ਸੀ। ਇਸ ਤਰ੍ਹਾਂ ਸਿੰਘਾਂ ਨੇ ਜਿਹੜੇ ਉਹ ਤੁਰਕ ਮਾਰੇ ਉਹਨਾਂ ਦੇ ਹਥਿਆਰ ਖੋਹ ਲਏ, ਉਹਨਾਂ ਦੀਆਂ ਕਿਰਪਾਨਾਂ ਨੇਜੇ ਬਰਛੇ ਉਹਨਾਂ ਦੇ ਕੋਲੋਂ ਖੋਹ ਕੇ ਇੱਦਾਂ ਤਿਆਰ ਬਰ ਤਿਆਰ ਹੋ ਕੇ ਅੱਗੇ ਵਧੇ। ਅੱਗੇ ਥੋੜਾ ਜਿਹਾ ਗਏ ਤੇ ਬੇਲਾ ਸੀ, ਜੰਗਲ ਦਾ ਇਲਾਕਾ ਸੀ, ਉਹ ਬੇਲਾ ਜੰਗਲ ਦਾ ਇਲਾਕਾ ਸਿੰਘਾਂ ਨੇ ਤੱਕਿਆ ਔਰ ਉਹਦੇ ਵਿਚ ਜਾ ਵੜੇ। ਜੰਗਲ ਦੇ ਵਿਚ ਜਾਣਾ ਸਿੰਘਾਂ ਨੂੰ ਮਹਾਰਤ ਪ੍ਰਾਪਤ ਸੀ, ਜੰਗਲ ਦੇ ਵਿਚ ਕਿਵੇਂ ਜਾਣਾ, ਜੰਗਲੀ ਰਸਤੇ ਵਿਚੋਂ ਕਿਵੇਂ ਲੰਘਣਾ, ਇਹਦੇ ਵਾਸਤੇ ਸਿੰਘਾਂ ਕੋਲ ਬੜਾ ਤਜਰਬਾ ਸੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਰਹਿ ਹੀ ਜੰਗਲਾਂ ਚ ਰਹੇ ਸਨ। ਤੋ ਜੰਗਲਾਂ ਦੇ ਸਿੰਘ ਭੇਤੀ ਵੀ ਸਨ, ਤੋ ਜੰਗਲ ਜਿਹੜਾ ਸੀ ਅੱਗੇ ਬੇਲਾ ਸੀ ਉਹਦੇ ਵਿਚ ਸਿੰਘ ਵੜ ਗਏ, ਉਹਦੇ ਚ ਜਾ ਕੇ ਪ੍ਰਵੇਸ਼ ਕਰ ਗਏ। ਜਿਸ ਰਸਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਇਹ ਗਏ ਹਨ, ਉਹਨਾਂ ਦੇ ਪਿੱਛੇ ਪਿੱਛੇ ਬਹੁਤ ਸਾਰਾ ਸਿੰਘਾਂ ਦਾ ਦਲ ਨਾਲ ਚੱਲ ਪਿਆ।
ਫਿਰ ਦੁਵੱਲੋਂ ਤੁਰਕ ਸੁਆਏ,
ਉਧਰੋਂ ਹੁਣ ਤੁਰਕਾਂ ਨੇ ਪਿੱਛਾ ਕੀਤਾ ਸਿੰਘਾਂ ਦਾ, ਦੁਵੱਲਿਓਂ ਬੇਲੇ ਦੇ ਸੱਜੇ ਖੱਬਿਓਂ ਦੋਵਾਂ ਪਾਸਿਓਂ ਹਮਲਾ ਕੀਤਾ।
ਸਿੰਘਾਂ ਪਿੱਛਾ ਲਿਓ ਦਬਾਏ,
ਤੁਰਕਾਂ ਨੇ ਵੀ ਸਿੰਘਾਂ ਦੀ ਗੈਲ ਦੱਬ ਲਈ, ਉਹਨਾਂ ਦਾ ਪਿੱਛਾ ਦੱਬ ਲਿਆ, ਉਹਨਾਂ ਦੀ ਪੈਰ ਲੱਭਦਿਆਂ ਲੱਭਦਿਆਂ ਪਿੱਛੇ ਪਿੱਛੇ ਚੱਲ ਪਏ।
ਤੂੰ ਬਲ ਤੇ ਤੂੰ ਸ਼ਸਤਰ ਚਲੈ,
ਹੁਣ ਵਿਚਕਾਰ ਸਿੰਘ ਜਾ ਰਹੇ ਨੇ, ਬੇਲਾ ਹੈ ਵਿਚਕਾਰ ਤੇ ਸੱਜੇ ਖੱਬੇ ਤੁਰਕਾਂ ਦੀ ਫੌਜ ਹੈ, ਸੱਜੇ ਪਾਸਿਓਂ ਵੀ ਤੁਰਕ ਜਿਹੜੇ ਨੇ ਗੋਲੇ ਚਲਾ ਰਹੇ ਨੇ, ਤੋਪਾਂ ਦੇ ਖੱਬੇ ਪਾਸਿਓਂ ਵੀ ਗੋਲੇ ਚਲਾ ਰਹੇ ਨੇ।
ਉੱਪਰ ਸਿੰਘਨ ਕਰ ਪਏ ਸੋ ਹੱਲੇ,
ਇਹਦਾ ਹੱਲੇ ਕਰਕੇ ਤੁਰਕ ਦੋਹਾਂ ਪਾਸਿਓਂ ਸਿੰਘਾਂ ਤੇ ਆਣ ਪਏ ਹਨ।
ਵੱਲ ਤੇ ਤੋਪ ਚਲਾਵੇਂ,
ਦੋਹਾਂ ਪਾਸਿਓਂ ਤੋਪਾਂ ਦੇ ਗੋਲੇ ਦਾਗਦੇ ਨੇ ਸਿੰਘਾਂ ਉੱਤੇ ਤੁਰਕ।
ਮਦ ਸਿੰਘਨ ਘੇਰ ਤੁਰਕ ਸੋ ਘਾਮੇ,
ਸਿੰਘਾਂ ਨੂੰ ਵਿਚਕਾਰ ਘੇਰ ਕੇ ਦੋਹਾਂ ਪਾਸਿਓਂ ਗੋਲੇ ਦਾਗ ਦਾਗ ਕੇ ਸਿੰਘਾਂ ਨੂੰ ਖਤਮ ਕਰ ਰਹੇ ਨੇ, ਮਾਰ ਰਹੇ ਨੇ।
ਜੋ ਸਿੰਘ ਆਏ ਕਰਕੇ ਗੱਠ,
ਜਿਹੜੇ ਸਿੰਘ ਕੋਈ ਹੱਲਾ ਕਰਕੇ ਚੜ ਕੇ ਆਏ ਸਨ,
ਤੇ ਲੰਗੇ ਉਨ ਲਾ ਕੇ ਸੱਟ।
ਉਹ ਸਿੰਘ ਤਾਂ ਜਥੇ ਦੇ ਰੂਪ ਵਿਚ ਜਿਹੜੇ ਜੁੜ ਕੇ ਆਏ ਸਨ, ਉਨ੍ਹਾਂ ਨੂੰ ਸੱਟ ਲਾ ਕੇ ਤੁਰਕਾਂ ਨੂੰ ਇਕ ਵਾਰੀ ਲੰਘ ਗਏ।
ਜੋ ਪਿੱਛੇ ਤੇ ਲੀਨੇ ਤੋੜ,
ਜਿਹੜੇ ਜਥੇ ਦੇ ਨਾਲੋ ਸਿੰਘ ਪਿੱਛੇ ਟੁੱਟ ਕੇ ਕੱਲੇ ਤੋਂ ਕੱਲੇ ਰਹਿ ਗਏ, ਉਨ੍ਹਾਂ ਨੂੰ ਤੁਰਕਾਂ ਨੇ ਤੋੜ ਲਿਆ, ਉਨ੍ਹਾਂ ਨੂੰ ਤੁਰਕਾਂ ਨੇ ਮਾਰ ਦਿੱਤਾ।
ਮਾਰੇ ਸਾਰੇ ਉਨ ਜੋੜ,
ਉਨ੍ਹਾਂ ਨੇ ਸਾਰੇ ਇਕੱਠੇ ਕਰਕੇ ਜਿਹੜੇ ਸਿੰਘ ਜਿਹੜੇ ਤਾਂ ਲੰਘ ਆਏ ਅੱਗੇ ਜਥੇ ਦੇ ਨਾਲ, ਉਹ ਤਾਂ ਲੰਘ ਗਏ, ਜਿਹੜੇ ਨਾਲ ਦੇ ਕੁਝ ਸਿੰਘ ਪਿੱਛੇ ਰਹਿ ਗਏ, ਕਿਉਂਕਿ ਸੰਭਾਲਣ ਦਾ ਮੌਕਾ ਨਹੀਂ ਸੀ ਕਿ ਉਨ੍ਹਾਂ ਨੂੰ ਸੰਭਾਲ ਕੇ ਚੱਲਦੇ, ਇਸ ਕਰਕੇ ਜਿਹੜੇ ਪਿੱਛੇ ਰਹਿ ਗਏ ਸਨ ਉਨ੍ਹਾਂ ਨੂੰ ਤੁਰਕਾਂ ਨੇ ਵੱਖਰਾ ਤੋੜ ਲਿਆ ਤੇ ਤੋੜ ਕੇ ਇਕੱਠੇ ਕਰਕੇ ਉਨ੍ਹਾਂ ਨੂੰ ਮਾਰ ਮੁਕਾਇਆ।
ਸੁੱਖਾ ਸਿੰਘ ਮੁੜ ਖੜੈਰ ਲਾਵੇ,
ਫਿਰ ਵੀ ਭਾਈ ਸੁੱਖਾ ਸਿੰਘ ਜੀ ਅੱਗੇ ਅੱਗੇ ਜਾ ਰਹੇ ਨੇ ਤੇ ਜਾਂਦਿਆਂ ਜਾਂਦਿਆਂ ਫਿਰ ਵੀ ਖਲੋ ਜਾਂਦੇ ਨੇ ਵੀ ਪਿਛਲੇ ਸਿੰਘਾਂ ਨੂੰ ਰਲਾ ਲਈਏ ਨਾਲ, ਪਿਛਲੇ ਸਾਥੀਆਂ ਨੂੰ ਨਾਲ ਰਲਾ ਲਈਏ।
ਬਹੁਤ ਫੌਜ ਸੋ ਨਾਏ ਬਸਾਵੇ,
ਤੁਰਕਾਂ ਦੀ ਫੌਜ ਬਹੁਤ ਜ਼ਿਆਦਾ ਹੈ ਜਿਸ ਕਰਕੇ ਸਿੰਘਾਂ ਦਾ ਕੋਈ ਬਸ ਨਹੀਂ ਚੱਲ ਰਿਹਾ।
ਲੜਤ ਭਿੜਦ ਕਿਚ ਵੜਿਆ ਸੋ ਚੱਲ,
ਇੱਦਾਂ ਲੜਦਿਆਂ ਭਿੜਦਿਆਂ ਇੱਕ ਵਾਰੀ ਬਾਹਰ ਆਉਂਦੇ ਨੇ ਤੁਰਕਾਂ ਨਾਲ ਮੈਦਾਨ ਚ ਲੜ ਕੇ, ਫਿਰ ਜੰਗਲ ਵਿਚ ਜਾ ਵੜਦੇ ਹਨ।
ਤੁਰਕ ਵੜੇ ਤੇ ਮਗਰੇ ਚੱਲ,
ਜਿਹੜੇ ਤੁਰਕ ਨੇ ਉਹ ਵੀ ਕਈ ਸਿੰਘਾਂ ਦੇ ਪਿੱਛੇ ਪਿੱਛੇ ਉਸ ਜੰਗਲ ਦੀ ਝੱਲ ਦੇ ਵਿਚ ਉਨ੍ਹਾਂ ਨੂੰ ਮਾਰਨ ਲਈ ਜਾ ਵੜੇ ਹਨ।
ਜੋ ਤੁਰ ਕਨਕੇ ਹੱਥ ਸੋ ਆਇਓ, ਤੁਰਤ ਫੁਰਤ ਉਨ ਮਾਰ ਗਵਾਇਓ।
ਜਿਹੜਾ ਕੋਈ ਸਿੰਘ ਤੁਰਕਾਂ ਦੇ ਹੱਥ ਆ ਗਿਆ, ਤੁਰਤ ਫੁਰਤ ਉਨ੍ਹਾਂ ਤੁਰਕਾਂ ਨੇ ਉਸ ਸਿੰਘ ਨੂੰ ਮਾਰ ਮੁਕਾਇਆ, ਸ਼ਹੀਦ ਕਰ ਦਿੱਤਾ।
ਵੀਰੋ ਗਮਨ ਸਿੰਘਨ ਵੱਲ ਚੱਲ,
ਇਹਦਾ ਉਸ ਝੱਲ ਵਾਲੇ ਪਾਸੇ ਜੰਗਲ ਵਾਲੇ ਪਾਸੇ ਸਿੰਘ ਗਮਨ ਕਰਦੇ ਜਾ ਰਹੇ ਹਨ।
ਰਤਨ ਸਿੰਘ ਕਹਿ ਤਿੰਨ ਅਬ ਗੱਲ,
ਭਾਈ ਰਤਨ ਸਿੰਘ ਜੀ ਹੁਣ ਉਨ੍ਹਾਂ ਦੀ ਗੱਲ ਸੁਣਾਉਂਦੇ ਨੇ ਜਿਹੜੇ ਸਿੰਘ ਜੰਗਲਾਂ ਦੀ ਝੱਲ ਵਿਚੋਂ ਨਿਕਲਦੇ ਜਾ ਰਹੇ ਹਨ।
ਸਿੰਘਨ ਝੱਲ ਵੜ ਪੈ ਗਈ ਰਾਤ,
ਸਿੰਘ ਜਦੋਂ ਝੱਲ ਵਿਚ ਵੜ ਗਏ, ਜੰਗਲ ਦੀ ਬੜੀ ਸੰਘਣੀ ਝੱਲ ਸੀ, ਉਹਦੇ ਵਿਚ ਇੰਨੇ ਨੂੰ ਰਾਤ ਪੈ ਗਈ, ਹਨੇਰਾ ਪੈ ਗਿਆ।
ਤੁਰਕ ਫੌਜ ਪਈ ਡੇਰੇ ਜਾਤ,
ਤੁਰਕਾਂ ਨੇ ਵੇਖਿਆ ਕਿ ਹੁਣ ਹਨੇਰੇ ਵਿਚ ਜੰਗਲ ਚ ਜਾਣ ਦਾ ਮਤਲਬ ਹੈ ਵੀ ਆਪ ਮੌਤ ਨੂੰ ਗੜ ਲਾਣਾ। ਹੁਣ ਤੁਰਕ ਥੋੜੇ ਜੇ ਠੰਡੇ ਪੈ ਗਏ, ਹੁਣ ਰਾਤ ਦਾ ਸਮਾਂ ਹੋਣ ਕਰਕੇ ਤੁਰਕ ਆਪਣੇ ਡੇਰਿਆਂ ਵੱਲ ਮੁੜ ਪਏ।
ਸਿੰਘਨ ਚੱਲ ਮੈਂ ਪਾਇਓ ਗ੍ਰਾਮ,
ਸਿੰਘ ਚੱਲਦੇ ਚੱਲਦੇ ਝੱਲਾਂ ਦੇ ਵਿਚੋਂ ਹੀ ਜੰਗਲ ਦੇ ਨਿਕਲਦਿਆਂ ਨਿਕਲਦਿਆਂ ਅੱਗੇ ਇੱਕ ਰਸਤੇ ਵਿਚ ਪਿੰਡ ਆ ਗਿਆ, ਜੰਗਲ ਦੇ ਵਿਚ ਹੀ ਇੱਕ ਛੋਟਾ ਜਿਹਾ ਪਿੰਡ ਬਣਿਆ ਹੋਇਆ।
ਲੂਟ ਕੂਟ ਤੈ ਕੀ ਬਿਸਰਾਮ,
ਉਹ ਪਿੰਡਾਂ ਵਾਲੇ ਵੀ ਸਿੰਘਾਂ ਦੇ ਗਲ ਪੈਂਦੇ ਸੀ। ਉਹ ਪਿੰਡ ਵਾਲਿਆਂ ਨੇ ਸਿੰਘਾਂ ਨੇ ਆਖਿਆ ਭਾਈ ਅਸੀਂ ਕੁਝ ਸਮਾਂ ਕੱਟਣਾ ਚਲੇ ਜਾਣਾ, ਪਰ ਪਿੰਡ ਵਾਲਿਆਂ ਨੇ ਅੱਗੋਂ ਹਮਲਾ ਕੀਤਾ ਤੇ ਸਿੰਘਾਂ ਨੇ ਫਿਰ ਉਨ੍ਹਾਂ ਨੂੰ ਮਾਰਿਆ, ਮਾਰ ਕੇ ਉਸ ਪਿੰਡ ਨੂੰ ਲੁੱਟਿਆ ਕੁੱਟਿਆ, ਲੰਗਰ ਪ੍ਰਸ਼ਾਦਾ ਜੇ ਕਿਸੇ ਨੂੰ ਮਿਲਿਆ ਤੇ ਪਿੰਡ ਵਿਚੋਂ ਖਾਣ ਨੂੰ ਕੁਝ ਮਿਲਿਆ ਉਹ ਛਕ ਲਿਆ ਤੇ ਰਾਤ ਵਿਸ਼ਰਾਮ ਕੀਤਾ।
ਅੱਧੀ ਰਹਿਣ ਤਾਂ ਤੇ ਤੁਰੇ,
ਇੱਕ ਰਾਤ ਸਿੰਘਾਂ ਨੇ ਉਥੇ ਅੱਧੀ ਰਾਤ ਬਤੀਤ ਕੀਤੀ। ਖਾਲਸੇ ਨੇ ਆਖਿਆ ਕਿ ਹੁਣ ਜੇ ਸਾਰੀ ਰਾਤ ਆਰਾਮ ਕੀਤਾ ਤੇ ਦਿਨ ਚੜਦਿਆਂ ਤੁਰਕਾਂ ਨੇ ਫੇਰ ਆ ਪਹੁੰਚਣਾ, ਤੋ ਸਿੰਘਾਂ ਨੇ ਅੱਧੀ ਰਾਤ ਨੂੰ ਹੀ ਉਥੋਂ ਚਾਲਾ ਪਾਇਆ।
ਤੁਰਕ ਫੌਜ ਤੋਂ ਗੈਲੇ ਜੁਰੇ,
ਤੁਰਕਾਂ ਦੀ ਫੌਜ ਪਹਿਲਾਂ ਹੀ ਨਿਗਰਾਨੀ ਵਿਚ ਸੀ, ਉਹ ਵੀ ਪਿੱਛੇ ਉਨ੍ਹਾਂ ਦੇ ਜਿਹੜੇ ਦਸਤੇ ਕਈ ਜਿਹੜੇ ਹਵਾਈ ਦਸਤੇ ਸਨ ਉਹ ਨਾਲ ਨਾਲ ਤੁਰੇ ਆ ਰਹੇ ਸਨ।
ਸਿੰਘਨ ਕੇਤੇ ਲਾਗੇ ਖੋਜ,
ਉਨ੍ਹਾਂ ਨੇ ਸਿੰਘਾਂ ਦੇ ਪੈਰਾਂ ਦੇ ਨਿਸ਼ਾਨ ਵੇਖੇ, ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖੇ।
ਡਿੱਗੈ ਟੱਠੈ ਕੋ ਮਾਰੈ ਸੋਜ,
ਕਈ ਸਿੰਘ ਜਿਹੜੇ ਜ਼ਖਮੀ ਹਾਲਤ ਵਿਚ ਸਨ ਉਹ ਡਿੱਗੇ ਟੱਠੇ ਜਾ ਰਹੇ ਸਨ, ਉਹ ਤੁਰਕਾਂ ਦੇ ਹੱਥ ਆਵਣ ਲੱਗ ਪਏ। ਉਹ ਡਿੱਗਦੇ ਟੱਠਦੇ ਸਿੰਘ ਫਿਰ ਵੀ ਤੁਰਕਾਂ ਨੂੰ ਮਾਰ ਕੇ ਮਰਦੇ ਹਨ।
ਥੱਕੇ ਭੁੱਖੇ ਨੰਗੇ ਤੇ ਖਰੇ,
ਖਾਲਸਾ ਜੀ ਸਿੰਘ ਥੱਕੇ ਹੋਏ ਨੇ, ਫਿਰ ਕਈ ਦਿਨਾਂ ਦੇ ਭੁੱਖੇ ਨੇ, ਤਨ ਦੇ ਉੱਤੇ ਕੱਪੜਾ ਨਹੀਂ ਹੈ, ਫਿਰ ਵੀ ਖਲੋ ਕੇ ਲੜ ਰਹੇ ਹਨ।
ਥੋੜੇ ਥੋੜੇ ਜਾਤ ਤੋਂ ਤੁਰੇ,
ਤੁਰਿਆ ਨਹੀਂ ਜਾਂਦਾ, ਕਈ ਪੈਦਲ ਸਨ ਚੱਲਣ ਵਾਲੇ, ਕਈ ਘੋੜਿਆਂ ਤੇ ਸਨ, ਘੋੜੇ ਵੀ ਜਿਹੜੇ ਸਨ ਉਹ ਵੀ ਭੁੱਖੇ ਸਨ ਕਈ ਦਿਨਾਂ ਦੇ, ਉਹ ਵੀ ਹੌਲੇ ਹੌਲੇ ਤੁਰਦੇ ਨੇ, ਤੁਰਿਆ ਨਹੀਂ ਜਾ ਰਿਹਾ।
ਆਏ ਫੌਜ ਨੇ ਤੈ ਫਿਰ ਘਿਰੇ,
ਥੋੜਾ ਹੀ ਗਏ ਸਨ ਇੰਨੇ ਨੂੰ ਤੁਰਕਾਂ ਦੀ ਫੌਜ ਨੇ ਫੇਰ ਆ ਕੇ ਘੇਰਾ ਪਾ ਲਿਆ।
ਤਿੰਨ ਸੋ ਲੜਨ ਸਿੰਘ ਫਿਰ ਫਿਰੇ,
ਫਿਰ ਵੀ ਬੜੀ ਬਹਾਦਰੀ ਦੇ ਨਾਲ ਉਨ੍ਹਾਂ ਤੁਰਕਾਂ ਦੇ ਨਾਲ ਫਿਰ ਫਿਰ ਕੇ ਮੁੜ ਮੁੜ ਕੇ ਲੜਦੇ ਹਨ।
ਜੋ ਚੱਲ ਕੇ ਅੰਦਰ ਆਇਓ,
ਜਿਹੜਾ ਕੋਈ ਤੁਰਕ ਝੱਲ ਦੇ ਅੰਦਰ ਆ ਗਿਆ ਸਿੰਘਾਂ ਦੇ ਕੋਲ,
ਸਿੰਘ ਨੇ ਲਿਓ ਬਾਯੂ
ਜਿਹੜਾ ਤਾਂ ਚੱਲ ਦੇ ਵਿੱਚ ਆ ਗਿਆ ਸਿੰਘਾਂ ਨੇ ਉਸੇ ਵੇਲੇ ਮਾਰ ਕੇ ਦੋ ਹਿੱਸਿਆਂ ਚ ਵੰਡ ਦਿੱਤਾ
ਚੱਲੋ ਬਾਹਰ ਸਿੰਘ ਜਿਨ ਪਾਇਓ
ਪਰ ਜੇ ਕੋਈ ਸਿੰਘ ਜੰਗਲ ਦੀ ਚੱਲ ਚੋਂ ਬਾਹਰ ਨਿਕਲਿਆ ਉਹਨੂੰ ਤੁਰਕਾਂ ਨੇ ਮਾਰ ਦਿੱਤਾ
ਉਹਨੇ ਮਾਰਕ ਪਾਇਓ
ਜਿਹੜਾ ਚੱਲ ਚੋਂ ਬਾਹਰ ਨਿਕਲਿਆ ਸਿੰਘ ਉਹਨੂੰ ਤੁਰਕਾਂ ਨੇ ਮਾਰ ਦਿੱਤਾ ਜੇ ਕੋਈ ਤੁਰਕ ਚੱਲ ਚ ਆ ਵੜਿਆ ਉਹਨੂੰ ਸਿੰਘਾਂ ਨੇ ਮਾਰ ਮੁਕਾਇਆ
ਤਬੈ ਖਾਲਸੇ ਮਤਾ ਪਕਾਇਆ ਨੱਠ ਖਾਲਸੋ ਜਾਣ ਕਦ ਪਾਇਆ
ਸਿੰਘਾਂ ਨੇ ਫਿਰ ਮਤਾ ਪਕਾਇਆ ਕਹਿੰਦੇ ਖਾਲਸਾ ਜੀ ਹੁਣ ਆਪਾਂ ਕੱਲਾ ਨੱਠ ਕੇ ਜਾਣਾ ਚਾਹੀਏ ਫਿਰ ਨਹੀਂ ਬਚ ਸਕਦੇ ਕੱਲਾ ਨੱਠ ਕੇ ਆਪਣਾ ਆਪ ਨਹੀਂ ਹੁਣ ਬਚਾ ਸਕਦੇ
ਮੁੜ ਮੁੜ ਲੜੋ ਉਤਰ ਤੇ ਜਾਵੋ
ਇਸ ਤਰੀਕੇ ਨਾਲ ਜਿਵੇਂ ਪਹਿਲਾਂ ਆਪਾਂ ਲੜਦੇ ਆਏ ਇਹਨਾਂ ਨਾਲ ਕਿ ਮੁੜ ਮੁੜ ਕੇ ਲੜਦੇ ਜਾਓ ਥੋੜਾ ਜਾ ਤੁਰ ਲੋ ਫਿਰ ਮੁੜ ਕੇ ਲੜ ਲੋ ਫਿਰ ਤੁਰ ਲੋ ਫਿਰ ਲੜ ਲੋ ਇਸ ਤਰੀਕੇ ਨਾਲ ਲੜਦੇ ਚਲੋ
ਵੱਡਾ ਕੋ ਚੱਲ ਤਕਾਓ
ਕਿਉਂਕਿ ਇਹ ਛੋਟੀ ਝੱਲ ਹੈ ਇੱਥੇ ਆਪਣਾ ਨੁਕਸਾਨ ਹੋ ਰਿਹਾ ਇੱਥੋਂ ਲੰਘ ਕੇ ਅੱਗੇ ਕੋਈ ਜੰਗਲ ਦੀ ਵੱਡੀ ਝੱਲ ਹੋਵੇਗੀ ਉਹਦੇ ਵਿੱਚ ਚੱਲ ਕੇ ਆਸਰਾ ਤੱਕੀਏ ਉਹਦੇ ਚ ਪ੍ਰਵੇਸ਼ ਕਰ ਚੱਲੀਏ
ਦੋਹੇਰਾ ਛੋਟੇ ਚੱਲ ਜਬ ਸਿੰਘ ਬਣੇ ਕਰੇ ਤੁਰਕ ਬੋਖਵਾਰ
ਜੇ ਆਪਾਂ ਛੋਟੀ ਝੱਲ ਵਿਚ ਕਿਤੇ ਵੜਦੇ ਆ ਤੇ ਤੁਰਕ ਆਪਾਂ ਨੂੰ ਖੁਆਰ ਕਰਦੇ ਨੇ ਤੁਰਕ ਬਾਹਰੋਂ ਗੋਲੀਆਂ ਦਾਗਦੇ ਹਨ
ਵੱਡੇ ਝੱਲ ਮੈਂ ਖਾਲਸਾ ਵਰ ਤੁਰਕਨ ਲੇ ਮਾਰ
ਜੇ ਆਪਾਂ ਕਿਸੇ ਵੱਡੇ ਝੱਲ ਵਿਚ ਜੰਗਲ ਚ ਜਾ ਵੜਦੇ ਆ ਤੇ ਉਹਦੇ ਵਿਚ ਜੇ ਕੋਈ ਤੁਰਕ ਆਏਗਾ ਤੇ ਆਪਾਂ ਤੁਰਕਾਂ ਨੂੰ ਮਾਰ ਮੁਕਾਵਾਂਗੇ ਉਥੋਂ ਦੇ ਫਿਰ ਰਾਜੇ ਆਪਾਂ ਹੋਵਾਂਗੇ
ਤੁਰਕਾਂ ਨੇ ਇੱਕ ਮਤਾ ਪਕਾਇਆ
ਇਧਰ ਤੁਰਕਾਂ ਨੇ ਵੀ ਇੱਕ ਮਤਾ ਪਕਾ ਲਿਆ
ਬੁੱਲ ਕੇ ਇਕੱਠਾ ਕਰ ਤਿੰਨੇ ਮੰਗਾਇਆ
ਉਹਨਾਂ ਨੇ ਦਿਨ ਚੜਦਿਆਂ ਨੂੰ ਸਾਰਾ ਜਿਹੜਾ ਨੇੜੇ ਤੇੜੇ ਦਾ ਮੁਲਕ ਸੀ ਪਿੰਡਾਂ ਦੇ ਲੋਕ ਸਾਨੂੰ ਸਾਰੇ ਬੁਲਾ ਲਏ
ਰਹੀਏ ਚੱਲ ਮੈਂ ਰਹੀਏ ਤਵਾਰ
ਲੋਕ ਇਥੋਂ ਦੇ ਭੇਤੀ ਨੇ ਜੰਗਲਾਂ ਦੇ ਵੀ ਭੇਤੀ ਨੇ ਇਹਨਾਂ ਨੂੰ ਸਾਰਿਆਂ ਨੂੰ ਸਿੰਘਾਂ ਦੇ ਪਿੱਛੇ ਵਾੜ ਦੇਈਏ ਹਥਿਆਰ ਫੜਾ ਕੇ
ਇਨ ਸਿੰਘਨ ਕੋ ਲੇਵੈ ਮਾਰ
ਰਈਅਤ ਕੋਲੋਂ ਸਿੰਘਾਂ ਨੂੰ ਮਰਵਾਈਏ ਆਪਾਂ ਬਾਹਰ ਰਹੀਏ ਆ ਜਿਹੜੀ ਸਾਰੀ ਰਈਅਤ ਹੈ ਲੋਕ ਨੇ ਪਿੰਡਾਂ ਦੇ ਇਹਨਾਂ ਨੂੰ ਇਕੱਠਿਆਂ ਕਰਕੇ ਸਿੰਘਾਂ ਨੂੰ ਮਰਵਾਈਏ
ਦੀਵਾਨ ਨੇ ਰਈਅਤ ਮੰਗਾਈ
ਇਹਦਾ ਦੀਵਾਨ ਲਖਪਤ ਰਾਏ ਪਾਪੀ ਲੱਖੂ ਨੇ ਬਹੁਤ ਸਾਰੀ ਰਈਅਤ ਜਿਹੜੀ ਸੀ ਇਲਾਕੇ ਦੀ ਉਹ ਮੰਗਾ ਲਈ
ਰਈਅਤ ਢੋਲ ਵਜਾਏ
ਢੋਲ ਵਜਾ ਦਿੱਤਾ ਕਿ ਸਾਰੀ ਰਈਅਤ ਇਕੱਠੀ ਹੋ ਜਾਏ ਸਾਰੀ ਰਈਅਤ ਫੌਜ ਜਿਹੜੀ ਸੀ ਇਲਾਕੇ ਦੀ ਉਹ ਇਕੱਠੀ ਹੋ ਕੇ ਢੋਲ ਵਜਾ ਕੇ ਆ ਪਹੁੰਚੀ
ਜਿਹਨੇ ਸੋ ਬੇਲੇ ਪੇਲ
ਉਹਨਾਂ ਨੂੰ ਬੇਲੇ ਚ ਵਾੜ ਦਿੱਤਾ ਸਿੰਘਾਂ ਦੇ ਪਿੱਛੇ ਜੰਗਲ ਦੇ ਵਿਚ ਉਹਨਾਂ ਨੂੰ ਮਾਰਨ ਲਈ
ਹੱਥ ਬੰਦੂਕਾਂ ਉਹ ਹੱਥ ਸੀ
ਉਹਨਾਂ ਨੂੰ ਪਰਛੇ ਬੰਦੂਕਾਂ ਹੋਰ ਹਥਿਆਰ ਸ਼ਸਤਰ ਫੜਾ ਕੇ ਜੰਗਲ ਦੇ ਵਿਚ ਵਾੜ ਦਿੱਤਾ ਸਿੰਘਾਂ ਨੂੰ ਮਾਰਨ ਲਈ
ਦੋਹੇਰਾ ਸੋ ਸਿੰਘਨ ਸਿਓ ਆ ਬਿੜੇ ਕਰ ਕਰ ਕਈ ਉਪਾਏ
ਉਹ ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਉਪਾਅ ਬਣਾ ਕੇ ਤਰੀਕੇ ਬਣਾ ਕੇ ਸਿੰਘਾਂ ਦੇ ਉੱਤੇ ਆਣ ਪਏ ਰਈਅਤ ਸੀ ਨਾ ਇਲਾਕੇ ਦੀ ਉਹ ਭੇਤੀ ਸੀ ਜੰਗਲਾਂ ਦੇ ਉਹਨਾਂ ਨੇ ਸਿੰਘਾਂ ਦਾ ਪਿੱਛਾ ਦੱਬ ਲਿਆ ਸਿੰਘਾਂ ਤੇ ਆਣ ਪਏ
ਦੋ ਸਿੰਘਨ ਔਖੀ ਬਣੀ ਲਵੈ ਨਹੀਂ ਕਉਂ ਰਾਏ
ਹੁਣ ਸਿੰਘਾਂ ਵਾਸਤੇ ਬੜਾ ਔਖਾ ਸਮਾਂ ਬਣ ਗਿਆ ਕਿਉਂਕਿ ਤੁਰਕ ਤਾਂ ਵੜ ਨਹੀਂ ਸੀ ਸਕਦੇ ਜੰਗਲ ਚ ਤੋ ਸਿੰਘਾਂ ਨਾਲ ਇਸ ਗੱਲ ਦਾ ਫਾਇਦਾ ਉਠਾਉਂਦੇ ਸੀ ਪਰ ਹੁਣ ਇਹ ਜਿਹੜੇ ਇਲਾਕੇ ਦੇ ਲੋਕ ਨੇ ਜੰਗਲ ਵਿਚ ਆ ਵੜੇ ਨੇ ਸਿੰਘਾਂ ਦੇ ਪਿੱਛੇ ਗਲ ਪੈ ਗਏ ਸਿੰਘਾਂ ਦੇ ਆ ਕੇ ਮਾਰਨ ਡਹਿ ਪਏ ਸਿੰਘਾਂ ਵਾਸਤੇ ਔਖੀ ਔਖੀ ਘੜੀ ਆਣ ਬਣੀ ਹੁਣ ਖਾਲਸੇ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ
ਸੁੱਖਾ ਸਿੰਘ ਸਭ ਐਸੀ ਕਹੇ
ਪਰ ਫਿਰ ਵੀ ਭਾਈ ਸੁੱਖਾ ਸਿੰਘ ਜੀ ਵਰਗੇ ਜਰਨੈਲ ਬੋਲੇ
ਬਿਨ ਮਾਰੇ ਹਮ ਬਚੈ ਤੂੰ ਨਹੀਂ
ਕਹਿੰਦੇ ਖਾਲਸਾ ਜੀ ਹੁਣ ਕੇਵਲ ਜਾਨ ਬਚਾਉਣ ਦਾ ਫਿਕਰ ਨਾ ਕਰੋ ਕਿਉਂਕਿ ਜੇ ਬਚਣਾ ਚਾਹੁੰਦੇ ਹੋ ਤੇ ਫਿਰ ਆਹ ਜਿਹੜੇ ਪਾਪੀ ਚੜ ਕੇ ਆਏ ਨੇ ਰਈਅਤ ਸਾਡੇ ਤੇ ਚੜ ਕੇ ਆਈ ਹੈ ਇਹਨਾਂ ਨੂੰ ਮਾਰ ਮੁਕਾਓ
ਜੇ ਅਬ ਇਨਕੋ ਲਈਏ ਮਾਰ
ਜੇ ਆਪਾਂ ਇਹਨਾਂ ਨੂੰ ਮਾਰ ਦਿੱਤਾ ਨਾ ਕਿਉਂਕਿ ਇਹ ਰਈਅਤ ਹੈ ਇਲਾਕੇ ਦੀ ਇਹਨਾਂ ਨੇ ਕਿੰਨਾ ਚਿਰ ਸਾਡੇ ਸਾਹਮਣੇ ਅੜਨਾ ਇਹ ਕਿੰਨਾ ਕੁ ਚਿਰ ਲੜਨਗੇ ਭਲਾ ਸਾਡੇ ਸਾਹਮਣੇ ਜੇ ਆਪਾਂ ਇਹਨਾਂ ਨੂੰ ਮਾਰ ਲਿਆ
ਬੇਲੇ ਮੈਂ ਰਹੀਏ ਸੁਖਾ
ਫਿਰ ਆਪਾਂ ਇਸ ਬੇਲੇ ਚ ਸੁਖਾਲੇ ਹੋ ਕੇ ਰਹਾਂਗੇ ਕਿਉਂਕਿ ਤੁਰਕ ਕਿਸੇ ਨੇ ਹਿੰਮਤ ਨਹੀਂ ਕਰਨੀ ਅੰਦਰ ਵੜਨ ਦੀ ਇਹ ਇਲਾਕੇ ਨਗਰਾਂ ਦੇ ਲੋਕ ਨੇ ਇਹਨਾਂ ਨੇ ਆ ਹਿੰਮਤ ਕੀਤੀ ਹੈ ਅੰਦਰ ਵੜਨ ਦੀ ਜੇ ਇਹਨਾਂ ਨੂੰ ਮਾਰ ਦਿਆਂਗੇ ਤੇ ਤੁਰਕ ਕਿਸੇ ਨੇ ਅੰਦਰ ਵੜਨ ਦੀ ਹਿੰਮਤ ਨਹੀਂ ਕਰਨੀ ਤੇ ਆਪਾਂ ਸੁਖਾਲੇ ਹੋ ਕੇ ਰਹਾਂਗੇ
ਜੇ ਹਮ ਤੇ ਇਹ ਹੋਏ ਨਾ ਮਾਰ ਤੋ ਇਹ ਹਮਕੋ ਲੈ ਮਾਰ
ਜੇ ਅਸੀਂ ਇਹਨਾਂ ਨੂੰ ਨਾ ਮਾਰ ਸਕੇ ਤੇ ਫਿਰ ਇਹ ਸਾਨੂੰ ਮਾਰ ਦੇਣਗੇ ਹੁਣ ਕੰਮ ਦੋ ਹੀ ਹੋਣੇ ਨੇ जे आपां इन्हां नूं ना मार सके ते ए सानू मार लैणगे
फसे चोर जिम तिन हट किया
कहिंदे खालसा जी हुण तां जिवें चोर फड़िया जाए ना चोरी करदा ते फिर मुड़ के हठ करे भी मैं नहीं कीती
सतगुर रखनो खालसो थिया
हुण तां ओह गल आण बणी आ भी तो ए मलेच साडे ते आण चढ़े ने ते इन्हां नूं हुण जे ना मारिया ते फिर ए सानू मारनगे तो खालसे ने उस वेले कहन लगे सिंह भाई सुखा सिंह जी के खालसे नू सतगुरां ने रखना ही रखना है ए ना सोचो कि खालसा मुक जाएगा खालसे दी राखी गुरु कलगीधर पातशाह जी महाराज जी करनगे तुसी साहब कलगीधर दा आसरा लैके इन्हां नाल लड़ो
दोवेरा तौ सिंह हल्ला कर पे जद चले सो अगे लाग
पिंडा दी छेड़ कठी कीती सी जदों खालसे ने हल्ला कीता ना ठहर जो खालसे दा दबका सुन के कई तां नठ गए कई मारे गए खालसे दे हथों
जो लबे सो खोले दे जान बो भाग
लड़ना सी खालसे नाल पहला तां खालसा अगे अगे टुरिया जांदा सी सिरे चढ़ के पिछे आ गए भी इन्हां नूं मार देंगे पर जदों सिंघां ने पैर मोड़े ना पिछा नूं मूंह फेरे कहते ठहर जो वेखदया सार सिंघां नूं दौड़ पए कई जिहड़े इह नगरां दे लोक सन खालसे दे मार मुकाए और बहुतियां नूं सिंघां ने जान बुझ के भज्जण दे दिता भी भज जाण इन्हां दी जान बजे तां रहीए तां पिंडां दी इन्हां नूं की मारना बहुतियां नूं वेखो फिर भी खालसा धर्म युद्ध कर रिहा हालांकि उह मारन आए ने पर फिर भी सिंघां ने थोड़िया नूं मारिया ते बहुतियां नूं भज्जण दा राह दे दिता कि भज जाओ इत्थों क्योंकि वह रैयत सन पिंडा दे लोग सन तो उन्हां नूं जाण वास्ते रस्ता दे दिता
कई सुतिन की घोड़े ले
पर वह घोड़िया ते चढ़ के आए सी जट जिमीदार सी ना पिंडा दे घोड़िया रखते सन उदों जट जिमीदार उन्हां दियां घोड़ियां सिंघां ने कब्जे कर लिया कईआं ने
बस्त्र शस्त्र दे गए कई
उन्हां दे बस्त्र भी ला ले सिंघां ने कहते लियाओ आ बस्त्र जिहड़े शरीर ते झग्गा बन्निया जां चादरा लाया लियाओ बस्त्रां दी लोड़ सी सिंघां नूं उन्हां दे बस्त्र भी खोह ले जिहड़े उन्हां कोल हथियार सन शस्त्र सन ओह भी सिंघां ने खोह के कब्जे कर ले
वीर सिंह होए तुरे सुखारे
थोड़े जे सिंह सुखाले हो गए कपड़े बस्त्र भी मिल गए पाण नूं हथियार भी मिल गए ते थोड़ा जा सोखा हो के हुण सिंह जंगल दे विच्चों ही चल पए
जो लड़न वाले ते सब हारे
जिहड़े लड़न वाले सन ओह सारे हार के मुड़ गए
कित कुछ सिंघन को बेल भयो
इहनां सिंघां नूं थोड़ा जा बेल मिल गया क्योंकि तुरक अंदर नहीं सी वड़दे जंगल च तो सिंघां नूं थोड़ा जा वेल मिल गया
सब माझे को वड़नो ठयो
हुण सिंघां ने आख्या कि अगे माझे दा इलाका शुरू हो जाणा ते आपां माझे दे इलाके च जा वड़िए
तो फिर सिंघन करी सलाह
फिर अगे सिंघां ने सलाह कीती जदों माझे च वड़न वास्ते सिंघां ने गल कीती ते सलाह कीती
आगे देश रामे के आए
कहिंदे भई अगे घणिए के बांगर उत्थे रामा रंधावा रहिंदा पापी मलेश क्योंकि उन्हें भी कहिंदा भी मैं कोई सिंह आ गया ते मारांगा कहिंदे अगे उहदे नाल लड़ना पैणा कि अगे तां रामे रंधावे दा इलाका उधर जाण दी बजाए आपां कोई होर रस्ता वेखीए
सिंह कहिंव टप्पिया दरियाओ
लागे दरिया सी सिंघां ने आख्या भी हुण आपां इह दरिया टप के निकल चलीए
कियो उदम तब लखने काओ
उस वेले सिंघां ने उदम कीता दरिया नूं टप्पण दा
शिखर दुपहरी तीर दरियाए
जी हाड़ जेठ हाड़ दियां गर्मियां दे दिन ने बहुत ज्यादा अत दी गर्मी पै रही है दोपहर दा समा ते दरिया दा कंडा है दरिया दे किनारे ते हुण दूर दूर तक रेत ही रेत हुंदी है बरेती बरेती हुंदी है
दिब खिब के तुले बनाए
सिंघां ने जिहड़ी दब खब मिली उहदे तुले बना लए दरिया पार करन वास्ते
खालसो इमें उरार
दरिया पार करके सिंह पारले पासे चले गए
वहां खड़े रे घड़ी
दो चार घड़ियां खलो के दरिया दे कंडे ते सिंघां ने आराम कीता पिछली थकावट दूर कीती
सवार काथड़े तंग खिचवाए
जिहड़े घोड़ सवार सन घोड़ियां दियां जिहड़ियां तंगां सन उह ढिल्लियां हो गईयां सी काठियां दियां ओ तंगां सिंघां ने दोबारा कसियां घोड़ियां दियां काठियां दोबारा कसियां
तोरे सिंह तो अगले दाए
इथों फिर अगला दा तकदे होए सिंह अगे नूं चल पए
गोहेरा जोरे उत सिंघन पै سو ڈوبیو دریائے
کسی سنگھ کول تھوڑا بہتا کوئی سامان رہ گیا سی جدو اتھوں دریا پار کیتا تے او سامان سنگھاں دا دریا وچ ڈوب گیا جڑا تھوڑا بہتا کوئی ماڑا موٹا سامان کسی سنگھ دے پلے سیگا او سامان اتھے دریا دے وچ ڈوب گیا
اگے تتیرے سو جلے سو ننگے پائے
خالسا جی ہن اگے ریت ہے بہت تین چار کو تک تا دریا پھیلیا ہویا سی بریتی بریتی سی ادھر گرمی پیندی سی تپ پیندی تپ نال ریتا بڑا تپ جاندا سورج نال سورج جنی گرمی ہو جاندی ریت وچ تپ دے نال ہن کئی سنگھ پیدل سن جنہاں دے پیراں چ جوڑے بھی کوئی نہیں سی جدو ریت وچوں لنگدے نے تے ننگے پیر اس ریت نال سڑدے نے او تپدے ہوئے ریت نال پیراں دے وچ جلن ہندی ہے پیر جلدے ہن
بہت سکنی بریتی آئے
بہت زیادہ لما پینڈا سی اودے وچوں تین چار کو تک بریتی چوں ٹر کے جانا سی
جان کر تتی توی وچھائے
ایدا جاپدا سی مانو کہ سنگاں واسطے کسے نے اگے تتی توی وچھا دتی ہو او تتی توی مانو ایدا جدو پیر رکھدے نے پیر لچ لچ جاندے نے ایک دم تھلے ڈگ پیندے نے پیراں نوں بچان لئی تے پھر شریر دے جڑے پڑے نے تھلے بہندے نے او جڑن لگ پیندے نے پھر اٹھ کے کھلوندے نے تھوڑا جا ٹردے نے پیر سڑدے نے پھر بہ جاندے نے ایدا بڑا اوکھا سما خالصے دے آن بنیا ایدا جاگدا کہ بریتی نہیں مانو کسے نے تتی توی بچھائی ہووے
تب سنگن نے کپڑے پاڑے پیری بندے بچے نے سارے
اور پیراں وچ جوڑا نہیں سی ماڑے موٹے جے کسے کول کپڑا کتھے سی سنگاں دے کول ننگے پنڈے سن جے کسے کول کوئی ماڑا موٹا کپڑا سی او انہاں نے بن کے پیراں دے اتے پیراں نوں لپیٹیا کہ جلن تو پیر بچ سکن
دوہرا چرن لپیٹن کو تو میں تے چتڑ ٹکائے
پیراں تے کپڑا بننن واسطے جدوں تھلے بیٹھے نا تھلے بہ کے پیراں نوں بننن لگے
تن کے چتڑ جائیں جل کرے سنگ ہائے ہائے
او جڑی تپدی ہوئی ریت ہے شریر نوں تھلیوں ساڑدی ہے کئیاں دے منہ تو ہائے بھی نکل جاندا کیونکہ بہت زیادہ تپدی ہوئی بلدی ہوئی ریت ہے
اس بر سنگھ اترے دریا
بڑے اوکھے ہو کے اتھوں دریا دی بریتی چ سنگھ نکلے
سنگھ ماجے میں آئے
اتھوں چلدیا چلدیا ماجے دے علاقے وچ گئے
پھر لنگے جائیں دو دریا
چل کے جڑا ہاں ہری کا پتن ہے جتھے دوویں دریا وگدے نے اس پاسے سنگھ چل کے آ گئے
کر پجے جنگل جائے
اتروں چل کے پھر جنگل دے لاک ہری کا پتن ٹپ کے اگے پھر جنگل مالوا شروع ہو جاندا ہے او دے وچ سنگھ جا بڑے
اے جیتو کے ہوا گرام
اتر جیتو جیتو منڈی آدک انہاں دے جڑے پنڈ نے اس علاقے وچ جیتو دے علاقے وچ سنگھ آ نکلے ہن
اتری سنگھ کہاں کر ہوا تھام
جیتو دے نیڑے تیڑے جڑے پنڈ سن انہاں پنڈاں دے وچ سنگھ اترے ہن ترکاں تو کھڑا چھٹیا ہے
سنگھ تے ٹنگ کھلائے
ہن سکھا سنگھ جی وی جیتو دے ناگے آ کے اک پنڈ چ اترے تے گھوڑے نال لت کاٹھی نال ہی بنی اتھوں ٹرے آ رہے سن ایتھے آ کے پھر انہاں نے اپنی لت گھوڑے دی کاٹھی نالوں کھولی
سد سیانے بید لگائے
پھر بید بلائے لت دا علاج کرن واسطے لت ٹوٹی ہوئی سی گولا لگا ہویا سی تے ایتھے جیتو آ کے ادھر ترک نہیں سی آنے مالوے دے علاقے چ جنگل دا علاقہ کہندے سی ادھر ترکاں دی فوج سنگاں تے نہیں سی آندی جدوں کتے اوکھا سماں آندا سی سنگھ ادھر مالوے چ نکل آندے سی مجھے چ تو اس پرکار نال ایتھے ہن سنگاں نے اپنے جڑے زخمی سن انہاں دے علاج کرائے کچھ سمے لئی آرام کیتا بھائی سکھا سنگھ جی نے بھی اپنی لت دا علاج کرون واسطے وید سدے
سکھا سنگھ تے ٹنگ کھلائے سد سیانے بید لگائے تیل پائے ٹنگ تری فنارے پے منجے سنگھ منیاں ہارے
کہن لگے اس وقت بھائی سکھا سنگھ جی منجے تے پے گئے لت اگے کیتی تے لت دے اتے بلدا ہویا جڑا تیل سی او تیل دا جڑا پنارا سی او پایا گیا تا جو جڑی زہر ہے اس زہر نو ختم کیتا جا سکے
پھر کاریگر کری تیارے
پر بھائی سکھا سنگھ نے اپنا من نہیں ہاریا من کر کے بلوان رہے حالانکہ شریر دی ایہو جی دشا ہو گئی ਕਿੱਥੇ ਪੜੋਲ ਕਠੂਏ ਤੋਂ ਲੱਤ ਦਾ ਗੋਲਾ ਵੱਜਾ, ਉਥੋਂ ਚਲਦੇ ਚਲਦੇ ਇੱਥੇ ਕਈ ਦਿਨਾਂ ਵਿੱਚ ਪਹੁੰਚੇ ਨੇ, ਲੱਤ ਦੀ ਪਰਵਾਹ ਨਹੀਂ ਸੀ ਕੀਤੀ ਤੇ ਹੁਣ ਵੀ ਕਹਿੰਦੇ ਚੜ੍ਹਦੀ ਕਲਾ ਵਿਚ ਨੇ ਲੱਤ ਦਾ ਇਲਾਜ ਕਰਵਾ ਰਹੇ ਨੇ।
ਮਹੀਨੇ ਪੰਜ ਛੇ ਪੁੱਜੇ ਸਾਰੇ,
ਏਦਾਂ ਕਹਿੰਦੇ ਪੰਜ ਛੇ ਮਹੀਨਿਆਂ ਦਾ ਸਮਾਂ ਇਹਦੇ ਦੌਰਾਨ ਬੀਤ ਗਿਆ ਤੇ ਇੰਨੇ ਨੂੰ ਪਿੱਛੋਂ ਹੋਰ ਵੀ ਕਈ ਸਿੰਘ ਜਿਹੜੇ ਬਚੇ ਸਨ ਉਹ ਆ ਪਹੁੰਚੇ।
ਫਿਰ ਸਿੰਘ ਮੱਜਨ ਕਰ ਸ਼ਸਤਰ ਪੈਰੇ,
ਭਾਈ ਸੁੱਖਾ ਸਿੰਘ ਦੀ ਲੱਤ ਕੁਝ ਸਮੇਂ ਵਿਚ ਰਾਜੀ ਹੋ ਗਈ, ਲੱਤ ਠੀਕ ਹੋ ਗਈ। ਇਸ਼ਨਾਨ ਪਾਨ ਕਰਕੇ ਭਾਈ ਸੁੱਖਾ ਸਿੰਘ ਨੇ ਸ਼ਸਤਰ ਬਸਤਰ ਧਾਰਨ ਕੀਤੇ, ਤਿਆਰ ਬਰ ਤਿਆਰ ਹੋ ਗਏ।
ਚੜੇ ਉਹ ਘੋੜੇ ਮੁਖ ਉਸੀ ਲਹਿਰੇ,
ਉਸੇ ਲਹਿਰ ਵਿਚ ਜਿਹੜੀ ਚੜ੍ਹਦੀ ਕਲਾ ਪਹਿਲਾਂ ਸੀ, ਲੱਤ ਟੁੱਟਣ ਤੋਂ ਬਾਅਦ ਜਦੋਂ ਜੁੜ ਗਈ, ਫਿਰ ਉਸੇ ਲਹਿਰ ਦੇ ਵਿਚ ਉਸੇ ਵੀਰ ਰਸ ਦੇ ਵਿਚ ਸੁੱਖਾ ਸਿੰਘ ਘੋੜੇ ਤੇ ਸਵਾਰ ਹੋਏ।
ਇਮ ਹਮ ਸੋਨੀ ਪਿਤਾ ਤੇ ਬਾਤ, ਸੁੱਖਾ ਸਿੰਘ ਇਸ ਲਿਆਇਓ ਸਾਥ।
ਇਹ ਗੱਲ ਮੈਂ ਆਪਣੇ ਪਿਤਾ ਕੋਲੋਂ ਸੁਣੀ ਭਾਈ ਰਤਨ ਸਿੰਘ ਜੀ, ਕਿਉਂਕਿ ਕਹਿੰਦੇ ਮੇਰੇ ਪਿਤਾ ਜਿਸ ਛੋਟੇ ਘੱਲੂ ਘਾਰੇ ਵਿਚ ਭਾਈ ਸੁੱਖਾ ਸਿੰਘ ਦੇ ਨਾਲ ਸੀ ਤੇ ਸੁੱਖਾ ਸਿੰਘ ਜੀ ਮੇਰੇ ਪਿਤਾ ਨੂੰ ਆਪਣੇ ਨਾਲ ਲੈ ਕੇ ਆਏ ਸਨ। ਇਹ ਖਾਲਸਾ ਜੀ ਜਿੰਨਾ ਵੀ ਪ੍ਰਸੰਗ ਹੈ ਨਾ, ਇਹ ਭਾਈ ਰਤਨ ਸਿੰਘ ਦੇ ਪਿਤਾ ਨੇ ਸੁਣਾਇਆ, ਅੱਖੀ ਵੇਖਿਆ ਆਪਣੇ ਪੁੱਤਰ ਨੂੰ। ਰਤਨ ਸਿੰਘ ਜੀ ਨੇ ਅੱਗੋਂ ਸਾਨੂੰ ਸੁਣਾਇਆ, ਕਹਿੰਦੇ ਮੇਰਾ ਪਿਤਾ ਨਾਲ ਸੀ ਕਿਉਂਕਿ ਸੁੱਖਾ ਸਿੰਘ ਹੀ ਮੇਰੇ ਪਿਤਾ, ਕਿਉਂਕਿ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੋਵੇਂ ਜੋੜੀਦਾਰ ਸੀ ਨਾ, ਤੇ ਮਹਿਤਾਬ ਸਿੰਘ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਜਿਹੜਾ ਪੁੱਤਰ ਸੀ ਰਾਏ ਸਿੰਘ, ਉਹਦੀ ਸੰਭਾਲ ਭਾਈ ਸੁੱਖਾ ਸਿੰਘ ਜੀ ਕਰਦੇ ਰਹੇ ਕਿ ਮੇਰੇ ਸਾਥੀ ਜੋੜੀਦਾਰ ਦਾ ਪੁੱਤਰ ਹੈ, ਤੇ ਕਹਿੰਦੇ ਉਹਨੂੰ ਵੀ ਆਪਣੇ ਨਾਲ ਲੈ ਕੇ ਆਏ ਸਨ। ਮੇਰੇ ਪਿਤਾ ਨੇ ਮੈਨੂੰ ਇਹ ਸਾਰਾ ਪ੍ਰਸੰਗ ਸੁਣਾਇਆ ਹੈ।
ਅਬ ਮੈਂ ਉਨਕੀ ਬਾਤ ਸੁਣਾਓ।
ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਮੈਂ ਉਹਨਾਂ ਦੀ ਗੱਲ ਸੁਣਾਉਣਾ।
ਰਹੇ ਜੋ ਪੜੋਲ ਕਠੂਏ ਥਾਓ,
ਜਿਹੜੇ ਸਿੰਘ ਉੱਥੇ ਪਿੱਛੇ ਰਹਿ ਗਏ ਸਨ ਪੜੋਲ ਕਠੂਏ,
ਬਚੇ ਘੋੜੇ ਸੋ ਇਹ ਦਿਸ ਆਏ।
ਖਾਲਸਾ ਜੀ ਜਿਹੜੇ ਤਾਂ ਘੋੜ ਸਵਾਰ ਸਨ ਉਹ ਤਾਂ ਸਾਰੇ ਇਧਰ ਨੂੰ ਚੜ੍ਹ ਕੇ ਆ ਗਏ, ਰਸਤੇ ਚ ਕਈ ਸ਼ਹੀਦ ਹੋਏ ਤੇ ਜਿਹੜੇ ਬਚੇ ਇੱਥੇ ਜੈਤੋ ਦੇ ਇਲਾਕੇ ਚ ਆ ਪਹੁੰਚੇ,
ਬਿਨਾਂ ਘੋੜੇ ਤੇ ਪਹਾੜ ਚੜਾਏ।
ਪਰ ਖਾਲਸਾ ਜੀ ਕਈ ਸਿੰਘ ਜਿਹੜੇ ਪੈਦਲ ਸੀ ਉਹ ਪਹਾੜ ਨੂੰ ਚੜ੍ਹ ਗਏ ਸੀ ਨਾ, ਆਪਾਂ ਕੱਲ ਸੁਣੀ ਸੀ ਕਥਾ ਕਿ ਉਹ ਪਹਾੜ ਨੂੰ ਜਾ ਚੜ੍ਹੇ ਸਨ। ਉਹ ਜਿਹੜੇ ਪਹਾੜ ਨੂੰ ਜਾ ਚੜ੍ਹੇ ਹੁਣ ਜਿਹੜੇ ਪੈਦਲ ਸਨ ਉਹਨਾਂ ਦੀ ਕਥਾ ਸੁਣੋ।
ਚਹੂ ਵੱਲ ਹੋ ਗਏ ਸਿੰਘਨ ਕੇ ਫੇਰੇ, ਐਸੇ ਭਏ ਦੁਖਨ ਕੇ ਘੇਰੇ।
ਕਿਉਂਕਿ ਚਾਰੇ ਪਾਸੇ ਸਿੰਘ ਉਦੋਂ ਦੌੜੇ ਸਨ, ਜਿਧਰ ਜਿਧਰ ਕਿਸੇ ਦਾ ਮੂੰਹ ਲੱਗਾ ਉਧਰ ਨੂੰ ਚੱਲ ਪਏ ਸਨ, ਤੇ ਸਿੰਘਾਂ ਨੂੰ ਬਹੁਤ ਜ਼ਿਆਦਾ ਘੇਰਾ ਪਾਇਆ, ਦੁੱਖਾਂ ਨੇ ਮਾਨੋ ਘੇਰਾ ਪਾ ਲਿਆ।
ਦਰਿਆਏ ਸੋ ਤੁਰ ਤੁਰ ਉੜਾਵੇ,
ਦਰਿਆ ਸੀ ਲਾਗੇ, ਜਿਹੜਾ ਕੋਈ ਦਰਿਆ ਨੂੰ ਪਾਰ ਕਰਦਾ ਸੀ ਉਹ ਦਰਿਆ ਵਿਚ ਰੁੜ ਜਾਂਦਾ ਸੀ।
ਉਸ ਪਹਾੜੀਏ ਗੱਲ ਰੱਸੀ
ਪਾਵੇ, ਪਹਾੜੀਏ ਸਨ ਖਲੋਤੇ ਹੋਏ, ਸਿੰਘਾਂ ਦੇ ਗਲਾਂ ਚ ਰੱਸੀਆਂ ਪਾ ਕੇ ਉਹਨਾਂ ਨੂੰ ਬੰਨਦੇ ਸਨ।
ਫੌਜ ਦੀਵਾਨ ਜੋ ਉਠਾਈ,
ਤੁਰਕਾਂ ਦੀ ਫੌਜ ਸੀ ਪਿੱਛੇ, ਉਹ ਵੀ ਵੱਢਣ ਵਾਸਤੇ ਤਿਆਰ ਖਲੋਤੇ ਸਨ।
ਸਿੰਘਨ ਕੋ ਕਾਤਤ ਰਹੇ,
ਉਹਨਾਂ ਨੇ ਕਈ ਸਿੰਘਾਂ ਨੂੰ ਪਕੜ ਕੇ ਸ਼ਹੀਦ ਕੀਤਾ।
ਅੱਗੇ ਰਾਹ ਨੀ ਲੱਭੇ ਪਹਾੜੀ,
ਪਹਾੜੀਆਂ ਦਾ ਵੀ ਰਾਹ ਨੀ ਲੱਭਦਾ ਕਿਉਂਕਿ ਪਹਾੜੀਏ ਗਲ ਪੈ ਰਹੇ ਨੇ।
ਐਸੀ ਭਈ ਸਮੇਂ ਕੀ ਕਾਰੇ,
ਸਾਡੇ ਇਹੋ ਜਿਹਾ ਸਮੇਂ ਦੀ ਖੇਡ ਬਣੀ।
ਦੋਏਰਾ ਔਰ ਬਾਤ ਕਚ ਨੈ ਬਣੇ ਸਿੰਘ ਨਹੀਂ ਮਤ ਕੀਨ,
ਹੋਰ ਕੋਈ ਗੱਲ ਜਦੋਂ ਨਾ ਬਣੀ ਤੇ ਹੁਣ ਇਹ ਜਿਹੜੇ ਪੈਦਲ ਸਨ ਸਾਰੇ ਸਿੰਘ ਇਹਨਾਂ ਨੇ ਮਤ ਕੀਤਾ, ਮਤਾ ਪਕਾਇਆ।
ਉਤਰੇ ਸਮੇ ਪਿਆ ਦੋਏ ਡਿਗ ਡਿਗ ਪਰੇ ਜ਼ਮੀਨ,
ਪਿਆਦੇ ਜਿਹੜੇ ਸਿੰਘ ਸਨ ਜਦੋਂ ਉੱਤੇ ਪਹਾੜ ਤੇ ਚੜ੍ਹ ਕੇ ਖਲੋਤੇ ਹੀ ਨਾ ਤੇ ਉਧਰੋਂ ਪਹਾੜੀਏ ਆਣ ਪਏ, ਬਹੁਤ ਸਾਰੇ ਸਿੰਘ ਡਿਗ ਡਿਗ ਕੇ ਜ਼ਮੀਨ ਤੇ ਪੈਣ ਲੱਗੇ।
ਪਾਛੇ ਪੜੇ ਪਹਾੜੀਏ ਫੇਰ,
ਸਿੰਘਾਂ ਦਾ ਪਿੱਛਾ ਕਰਨ ਵਾਸਤੇ ਪਹਾੜੀਏ ਪਿੱਛੇ ਪੈ ਗਏ।
ਸਿੰਘਨ ਮਾਰੇ ਕੂਟੇ ਘੇਰ,
ਬਹੁਤ ਸਾਰੇ ਸਿੰਘਾਂ ਨੂੰ ਇਹਨਾਂ ਪਹਾੜੀਆਂ ਨੇ ਘੇਰ ਘੇਰ ਕੇ ਮਾਰਿਆ।
ਸਿੰਘਨ ਉੱਚੇ ਪਰਬਤ ਤਕਾਏ,
ਸਿੰਘਾਂ ਨੇ ਉੱਚੇ ਪਹਾੜ ਤੱਕੇ ਵੇਖੇ,
ਹੱਥ ਨਾ ਪਹੁੰਚਿਓ ਤਾਂ ਫਿਰ ਆਏ।
ਪਹਾੜਾਂ ਦੇ ਉੱਤੇ ਉੱਚਿਆਂ ਤੇ ਚੜ੍ਹਨਾ ਕਿਹੜਾ ਸੌਖਾ ਸੀ, ਆਖਿਰਕਾਰ ਸਿੰਘ ਪਹਿਲਾਂ ਉਧਰ ਨੂੰ ਵਗੇ, ਪਹਾੜਾਂ ਵਾਲੇ ਪਾਸੇ ਨੂੰ ਫਿਰ ਪਿਛਾਂ ਨੂੰ ਮੁੜੇ।
ਐਸੀ ਆਨ ਚ ਫੇਰੇ ਪਏ,
ਇਦਾਂ ਦਾ ਸਮਾਂ ਬਣ ਗਿਆ ਕਿ ਸਿੰਘਾਂ ਨੂੰ ਸੋਝ ਹੀ ਨਹੀਂ ਰਿਹਾ ਕਿ ਜਾਈਏ ਕਿੱਧਰ, ਚਾਰੇ ਪਾਸੇ ਤਾਂ ਫੌਜ ਹੈ ਤੁਰਕਾਂ ਦੀ ਕਿੱਧਰ ਨੂੰ ਜਾਈਏ, ਇਹੋ ਜਿਹਾ ਔਖਾ ਸਮਾਂ ਬਣ ਗਿਆ, ਸਿੰਘਾਂ ਦਾ ਪੌਰਖ ਖਤਮ ਹੋ ਗਿਆ,
ਸਿੰਘਨ ਪੌਰਖ ਨਾਏ ਬਸਾਏ,
ਸਿੰਘਾਂ ਦੇ ਅੰਦਰ ਬਲ ਨਹੀਂ ਰਿਹਾ, ਤਾਣ ਨਹੀਂ ਰਿਹਾ ਲੜਨ ਵਾਸਤੇ,
ਲੁੱਟ ਨਾ ਸਕੈ ਮੂਲ ਨਾ ਪਾਵੈ।
ਹੁਣ ਉਧਰੋਂ ਪਿੰਡਾਂ ਦੇ ਵਿੱਚੋਂ ਨਿਕਲੇ ਸਿੰਘ, ਤੇ ਹੁਣ ਨਾ ਤਾਂ ਪਿੰਡਾਂ ਨੂੰ ਲੁੱਟ ਸਕਦੇ ਸਨ, ਨਾ ਉਥੋਂ ਮੁੱਲ ਕੁਝ ਮਿਲਦਾ ਸੀ।
ਇਸ ਕਰ ਭੁੱਖੇ ਮਰ ਮਰ ਜਾਵੇ,
ਜਿਹੜੇ ਨਿਕਲ ਕੇ ਵੀ ਗਏ ਕਈ ਤਾਂ ਭੁੱਖ ਦੇ ਨਾਲ ਹੀ ਪ੍ਰਾਣ ਤਿਆਗ ਗਏ, ਭੁੱਖ ਦੇ ਨਾਲ ਹੀ ਆਪਣਾ ਸਰੀਰ ਤਿਆਗ ਗਏ।
ਜਿੱਧਰ ਜਾਵੇ ਉਧਰੋਂ ਮਰਾਵੇ,
ਜਿੱਧਰ ਜਾਂਦੇ ਨੇ ਉਧਰੋਂ ਹੀ ਮਾਰ ਪੈਂਦੀ ਆ, ਉਧਰੋਂ ਹੀ ਪਹਾੜੀਏ ਘੇਰ ਘੇਰ ਕੇ ਮਾਰਦੇ ਨੇ।
ਹਰ ਘਰ ਸਿੰਘ ਚੁਫੇਰੇ ਤਕਾਵੇ,
ਖਲੋ ਕੇ ਸਿੰਘ ਪਹਿਲਾਂ ਚਾਰੇ ਪਾਸੇ ਵੇਖਦੇ ਨੇ ਕਿ ਕਿੱਧਰ ਫੌਜ ਹੈ, ਕਿੱਧਰ ਪਹਾੜੀਏ ਨੇ, ਚੰਗੀ ਤਰ੍ਹਾਂ ਵੇਖ ਕੇ ਫਿਰ ਚੱਲਦੇ ਨੇ।
ਸਭ ਸਿੰਘਨ ਨੇ ਇਹ ਮਤ ਠਾਏ,
ਸਿੰਘਾਂ ਨੇ ਉਸ ਵੇਲੇ ਫਿਰ ਇਹ ਮਤਾ ਪਕਾਇਆ,
ਹਮੇ ਪਰਬਤੀਆਂ ਨੂੰ ਬੁਰੀ ਨਾ ਕਹੇ,
ਕਹਿੰਦੇ ਅਸੀਂ ਨਾ ਪਹਾੜੀਆਂ ਦਾ ਕੀ ਵਿਗਾੜਿਆ। ਸਿੰਘ ਵਿਚਾਰ ਕਰਦੇ ਆਪਸ ਵਿਚ, ਕਹਿੰਦੇ ਪਹਾੜੀਏ ਸਾਡੇ ਗਲ ਪੈ ਰਹੇ ਨੇ, ਅਸੀਂ ਨਾ ਪਹਾੜੀਆਂ ਦਾ ਕਦੇ ਬੁਰਾ ਨਹੀਂ ਕੀਤਾ,
ਸਗੋਂ ਪਰਬਤੀਆਂ ਕੇ ਰਿਪ ਮਾਰੇ,
ਸਗੋਂ ਇਹਨਾਂ ਪਹਾੜੀਆਂ ਦੇ ਜਿਹੜੇ ਦੁਸ਼ਮਣ ਨੇ ਅਸੀਂ ਉਹਨਾਂ ਨੂੰ ਮਾਰਦੇ ਰਹੇ ਆ, ਇਹਨਾਂ ਪਹਾੜੀਆਂ ਨੂੰ ਬਚਾਉਣ ਲਈ
ਕੇ ਕਾਜ ਸਵਾਰੇ,
ਅਸੀਂ ਨਾ ਪਹਾੜੀਆਂ ਦੇ ਕਿੰਨੇ ਕੰਮ ਸਵਾਰੇ ਨੇ, ਇਹਨਾਂ ਦੇ ਕਿੰਨੇ ਕੰਮ ਕੀਤੇ ਨੇ,
ਕੰਮ ਤੁਰਕਣ ਤੋਂ ਜੰਗ ਮਚਾਵੇ, ਇਨਕੇ ਉਪਰ ਅਮਨ ਨਾ ਪਾਵੇ।
ਅਸੀਂ ਸਗੋਂ ਤੁਰਕਾਂ ਨਾਲ ਜੰਗ ਕਰਦੇ ਆ, ਜਿਹੜੇ ਤੁਰਕ ਇਹਨਾਂ ਵੱਲ ਚੜ ਕੇ ਆਉਂਦੇ ਨੇ ਅਸੀਂ ਰਸਤੇ ਚ ਹੀ ਰੋਕ ਲੈਂਦੇ ਆ, ਪਹਾੜੀਆਂ ਤੇ ਉਹਨਾਂ ਨੂੰ ਹਮਲਾ ਨਹੀਂ ਕਰਨ ਦਿੰਦੇ।
ਹਮਨੇ ਜੀਤ ਤੁਰਕ ਅਬ ਮਾਰੇ,
ਕਈ ਵਾਰ ਅਸੀਂ ਤੁਰਕਾਂ ਨੂੰ ਜਿੱਤ ਕੇ ਮਾਰਿਆ ਹੈ,
ਇਹ ਟਕੇਨ ਤੇ ਭਏ ਸੁਖਾਰੇ,
ਇਹ ਟਕੇ ਦੇ ਕੇ ਉਹਨਾਂ ਤੁਰਕਾਂ ਨੂੰ ਸੁੱਖ ਦੇ ਨਾਲ ਸੁਖਾਲੇ ਹੋਏ ਹਨ,
ਇਹ ਪਹਾੜੀਏ ਕੱਚੇ ਆਦਿ,
ਇਹ ਪਹਾੜੀਏ ਕੱਚੇ ਨੇ, ਮੁੱਢ ਤੋਂ ਕੱਚੇ ਹਨ,
ਕਰਿਓ ਇਹਨੇ ਹਮ ਗੁਰ ਤੋਂ ਬਾਦ,
ਇਹਨਾਂ ਨੇ ਸਾਡੇ ਸਤਿਗੁਰਾਂ ਦੇ ਨਾਲ ਵੀ ਝਗੜਾ ਕੀਤਾ ਹੈ,
ਅਸ ਕਹਿ ਸਿੰਘ ਸੋ ਚੜੇ ਪਹਾੜੀ,
ਕਹਿ ਕੇ ਸਿੰਘ ਪਹਾੜੀ ਤੇ ਜਾ ਚੜੇ ਹਨ,
ਅੱਗੇ ਹੋ ਕੇ ਆਪ ਉਜਾੜੇ,
ਅੱਗੇ ਹੋ ਕੇ ਜੰਗਲ ਦਾ ਉਜਾੜ ਸੀ ਉਹਦੇ ਵਿਚ ਜਾ ਵੜੇ ਹਨ,
ਕਈ ਹਜ਼ਾਰ ਸਿੰਘ ਪਰਬਤ ਧਸਿਆ,
ਖਾਲਸਾ ਜੀ ਸਿੰਘ ਕਿਹੜਾ ਥੋੜੇ ਸਨ, ਸੈਂਕੜਿਆਂ ਦੀ ਗਿਣਤੀ ਚ ਸੀ ਸਿੰਘ, ਕੋਈ ਇੱਕਾ ਦੁੱਕਾ ਨਹੀਂ ਸੀ, ਤੇ ਸੈਂਕੜਿਆਂ ਦੀ ਗਿਣਤੀ ਚ ਸਨ ਸਿੰਘ ਜਿਹੜੇ ਪਹਾੜਾਂ ਵਿਚ ਜਾ ਧੱਸੇ,
ਨੱਥੋ ਪਹਾੜ ਕੱਚ ਰਹਿ ਨਾ ਬਸਿਆ,
ਹੁਣ ਕਹਿੰਦੇ ਨਾ ਪਹਾੜ ਵੱਲ ਹੀ ਨੱਠ ਚੱਲੋ, ਜੰਗਲ ਦੇ ਵਿਚ ਜਾ ਕੇ ਧੱਸ ਜਾਓ, ਲੁਕ ਜਾਓ,
ਜੇ ਤੁਰਕ ਸੁਲਾਗੇ ਜਾਵੇ,
ਜਿਹੜੇ ਤੁਰਕ ਨੇ ਉਹ ਵੀ ਪਿੱਛਾ ਪਿੱਛਾ ਕਰਦੇ ਲੰਘਦੇ ਆ ਰਹੇ ਨੇ,
ਡਿੱਗੇ ਪੜੇ ਤੇ ਸੀਸ ਕਟਾਵੇ,
ਜੇ ਕੋਈ ਸਿੰਘ ਡਿੱਗਿਆ ਪੜਿਆ ਉਹਨਾਂ ਨੂੰ ਨਜ਼ਰ ਆਉਂਦਾ ਹੈ, ਜ਼ਖਮੀ ਉਹਨੂੰ ਸਿਰ ਵੱਢ ਦਿੰਦੇ ਹਨ,
ਕੱਟ ਕੁੱਟ ਤੇ ਬਹਿ ਗਏ ਥਾਕ,
ਆਖਰਕਾਰ ਤੁਰਕ ਵੀ ਸਿੰਘਾਂ ਨੂੰ ਕੱਟਦਿਆਂ ਕੁੱਟਦਿਆਂ ਥੱਕ ਗਏ, ਪਿਛਲੇ ਕਈ ਮਹੀਨਿਆਂ ਦੇ ਉੱਤੋਂ ਤਾਂ ਲੜ ਰਹੇ ਨੇ ਸਿੰਘਾਂ ਦੇ ਨਾਲ, ਆਖਿਰਕਾਰ ਤੁਰਕ ਵੀ ਵੱਢਦਿਆਂ ਕੱਟਦਿਆਂ ਥੱਕ ਗਏ,
ਸਿੰਘ ਨਾ ਨਿਖੁੱਟੇ ਰਹੇ ਕੱਚ ਬਾਕ,
ਖਾਲਸਾ ਜੀ ਸਿੰਘ ਮੁੱਕੇ ਨਹੀਂ, ਇਹ ਮੁਕਾਉਂਦੇ ਮੁਕਾਉਂਦੇ ਥੱਕ ਗਏ ਪਰ ਸਿੰਘ ਫਿਰ ਵੀ ਬਚ ਗਏ। ਵੇਖੋ ਮਹਾਰਾਜ ਜੀ ਦਾ ਇਹ ਖਾਲਸਾ ਹੈ, ਇਹ ਗੁਰੂ ਦਾ ਪੰਥ ਹੈ,
ਦੁਹੇਰਾ ਕਹੂੰ ਕਹੂੰ ਸਿੰਘ ਲੜ ਪੜੇ, ਕਉ ਭੁੱਖੇ ਖਾਵੇ ਲੋਟ,
ਨੇ ਵੀ ਮੂੰਹ ਮੋੜ ਲਿਆ, ਤੇ ਹੁਣ ਜਿਹੜੇ ਸਿੰਘ ਪਹਾੜਾਂ ਵਿਚ ਧੱਸ ਗਏ ਹੁਣ ਭੁੱਖੇ ਸਨ, ਹੁਣ ਉਹਨਾਂ ਨੇ ਕਈ ਪਿੰਡਾਂ ਵਿਚ ਜਾ ਕੇ ਲੁੱਟਮਾਰ ਕਰਕੇ ਖਾਣਾ ਸੀ ਨਾ, ਕਿਤੇ ਜਾ ਕੇ ਲੁੱਟਮਾਰ ਕਰ ਲੈਂਦੇ ਨੇ ਤੇ ਕਿਤੇ ਜਾ ਕੇ ਲੜਦੇ ਹਨ,
ਜੈ ਮਲ ਜੈ ਮੁੱਲ ਦੇ ਮੈਂ ਨਾ ਤਾਂ ਖਾਵੇ ਪੁਰਖ ਸੁਦੂਟ,
ਕਈ ਥਾਵਾਂ ਤੇ ਸਿੰਘ ਮੁੱਲ ਦਿੰਦੇ ਨੇ ਵੀ ਸਾਨੂੰ ਮੁੱਲ ਦੇ ਦਿਓ, ਮੁੱਲ ਨਹੀਂ ਸੀ ਮਿਲਦਾ ਖਾਣ ਨੂੰ, ਤੇ ਉੱਥੇ ਫਿਰ ਸਿੰਘਾਂ ਨੇ ਜੰਗਲਾਂ ਦੇ ਪੱਤੇ ਖਾਣੇ, ਕੋਈ ਫਲ ਫੁੱਲ ਮਿਲ ਜਾਣਾ ਪਹਾੜਾਂ ਦੇ ਵਿੱਚੋਂ ਉਹ ਖਾ ਕੇ ਗੁਜ਼ਾਰਾ ਕਰਨਾ,
ਜਹਾਂ ਲਚਾਰ ਰਿਜ਼ਕ ਕੀ ਬਏ।
ਇਹਨਾਂ ਪਹਾੜਾਂ ਵਿੱਚ ਸਭ ਤੋਂ ਜ਼ਿਆਦਾ ਦੁੱਖ ਸਿੰਘਾਂ ਨੂੰ ਸੀ ਭੁੱਖ ਦਾ, ਖਾਣ ਨੂੰ ਕੁਝ ਪ੍ਰਾਪਤ ਨਹੀਂ ਹੋ ਰਿਹਾ,
ਸਿੰਘ ਸੁਚੜ ਗਏ ਭੁੱਖੇ, ਕਈ
ਕਈ ਸਿੰਘ ਭੁੱਖ ਦੇ ਨਾਲ ਚੜਾਈ ਕਰ ਗਏ, ਕਈ ਸਿੰਘ ਭੁੱਖ ਦੇ ਨਾਲ ਹੀ ਅੰਨ ਤੋਂ ਬਿਨਾਂ ਚਲਾਣੇ ਕਰ ਗਏ,
ਮੁੱਲ ਜੋ ਮੰਗੇ ਨਾ ਧੁਕੈ ਦੁਆਰੇ
ਮੁੱਲ ਵੀ ਕਿਤੋਂ ਨੀ ਮਿਲਦਾ ਸੀ ਸਿੰਘਾਂ ਨੂੰ ਖਾਣ ਵਾਸਤੇ
ਜੋ ਲੁੱਟੇ ਤੋ ਰਾਜੇ ਮਾਰੇ
ਜੇ ਕਿਸੇ ਪਿੰਡ ਨੂੰ ਜਾ ਕੇ ਲੁੱਟਦੇ ਸੀ ਉੱਥੇ ਪਿੰਡ ਵਾਲੇ ਤਿਆਰ ਹੋ ਜਾਂਦੇ ਸੀ ਮਾਰਨ ਵਾਸਤੇ ਲੜਨ ਵਾਸਤੇ
ਖਰੀਦਣ ਗਏ ਸੁਦੇ ਮੈਂ ਨਹੀਂ
ਜੇ ਖਰੀਦਣ ਜਾਂਦੇ ਨੇ ਸਿੰਘਾਂ ਕੋਲ ਕੁਝ ਪੈਸੇ ਨੇ ਕਿ ਪੈਸਿਆਂ ਨਾਲ ਹੀ ਸਾਨੂੰ ਰਸਤ ਦੇ ਦਿਓ ਮੁੱਲ ਤੇ ਮੁੱਲ ਵੀ ਇਹ ਪਹਾੜੀਏ ਸਿੰਘਾਂ ਨੂੰ ਨਹੀਂ ਦਿੰਦੇ
ਖਾਲਸੇ ਕੋਈ ਅਖਵਾਰੀ ਬਈ
ਖਾਲਸੇ ਵਾਸਤੇ ਬੜੀ ਖੁਆਰੀ ਬਣੀ ਜਿਹੜੇ ਸਿੰਘ ਪਹਾੜਾਂ ਵਿਚ ਸਨ
ਕੋ ਕਹੇ ਇਹ ਬੰਦੇ ਸੰਗ ਆਏ
ਉਹ ਜਿਹੜੇ ਪਹਾੜੀਏ ਨੇ ਉਹ ਵੀ ਹੁਣ ਪੁਰਾਣਾ ਵੈਰ ਕੱਢਣ ਲੱਗੇ ਕਹਿੰਦੇ ਇਹ ਉਹ ਸਿੰਘ ਨੇ ਜਿਹੜੇ ਬੰਦੇ ਬਹਾਦਰ ਨਾਲ ਰਲ ਕੇ ਸਾਡੇ ਤੇ ਆਏ ਸਨ
ਲੁੱਟ ਕੁੱਟ ਇਨ ਹਮ ਸੰਸਾਏ
ਇਹਨਾਂ ਨੇ ਸਾਨੂੰ ਲੁੱਟਿਆ ਕੁੱਟਿਆ ਸੀ ਸਾਡੇ ਪਿੰਡ ਉਜਾੜੇ ਸਨ ਬੰਦੇ ਬਹਾਦਰ ਨਾਲ ਰਲ ਕੇ
ਬਹੁਤਨ ਦੇਖ ਸੁਜਾ ਮੈਂ ਭਾਜ
ਉਹ ਫਿਰ ਇਹਨਾਂ ਸਿੰਘਾਂ ਤੇ ਹਮਲਾ ਕਰ ਦਿੰਦੇ ਨੇ ਤੇ ਜੇ ਸਿੰਘ ਵੇਖਦੇ ਨੇ ਕਿ ਪਹਾੜੀਏ ਜ਼ਿਆਦਾ ਨੇ ਤੇ ਫਿਰ ਸਿੰਘ ਹਰਨ ਭਰਨ ਹੋ ਜਾਂਦੇ ਨੇ
ਥੋੜਨ ਕੋ ਲੁੱਟ ਕਰੇ ਇਲਾਜ
ਜੇ ਪਹਾੜੀਏ ਥੋੜੇ ਹੁੰਦੇ ਨੇ ਫਿਰ ਸਿੰਘਾਂ ਦਾ ਦਾਅ ਲੱਗ ਜਾਂਦਾ ਤੇ ਲੁੱਟ ਕੇ ਆਪਣਾ ਇਲਾਜ ਕਰਦੇ ਨੇ
ਕੋ ਨਾ ਰਾਜਾ ਧੀਰ ਧਰਾਵੇ
ਕੋਈ ਰਾਜਾ ਧੀਰਜ ਨੀ ਰੱਖਦਾ
ਕੋ ਨਾ ਰਾਜਾ ਗੈਲ ਛੁਡਾਵੇ
ਕੋਈ ਪਹਾੜੀ ਰਾਜਾ ਸਿੰਘਾਂ ਦਾ ਗੈਲ ਨੀ ਛੁਡਾਉਂਦਾ ਕਿ ਪਹਾੜੀਆਂ ਨੂੰ ਇਹ ਨੀ ਕਹਿੰਦਾ ਕਿ ਇਹਨਾਂ ਨੂੰ ਤੁਸੀਂ ਨਾ ਸਤਾਓ
ਸਭ ਸਿੰਘਨ ਨੇ ਭੇਖ ਵਟਾਇਓ
ਸਿੰਘਾਂ ਨੇ ਵਾਸਤੇ ਜਦੋਂ ਰਸਤ ਬਸਤੀ ਨਾ ਮਿਲਣੀ ਲੰਗਰ ਪ੍ਰਸ਼ਾਦਾ ਹੀ ਔਖਾ ਹੋ ਗਿਆ ਜੰਗਲਾਂ ਚ ਕਿੰਨਾ ਕੁ ਚਿਰ ਰਹਿੰਦੇ ਤੋ ਉਸ ਵੇਲੇ ਫਿਰ ਸਿੰਘਾਂ ਨੇ ਆਪਣਾ ਭੇਸ ਵਟਾਇਆ ਸਿੰਘਾਂ ਨੇ ਆਪਣਾ ਰੂਪ ਵਟਾਇਆ
ਕਸਨ ਬੰਧ ਸਿਰ ਜੱਟ ਠਹਿਰਾਇਓ
ਕੀਤਾ ਜਿਹੜੇ ਕਛਹਿਰੇ ਸਨ ਉਹ ਕਛਹਿਰਿਆਂ ਦੇ ਜਿਹੜੇ ਗੋਡੇ ਸਨ ਉਹ ਤਾਂ ਨੂੰ ਚੁੱਕ ਲੈ ਕੇ ਇਹਨਾਂ ਪਤਾ ਲੱਗੇ ਕਿ ਇਹਨਾਂ ਕਛਹਿਰਾ ਪਾਇਆ ਤੇ ਜਿਹੜੇ ਸਿਰ ਦੇ ਕੇਸ ਸਨ ਉਹ ਖੋਲ ਕੇ ਕਈ ਸਿੰਘਾਂ ਨੇ ਉਹਨਾਂ ਕੇਸਾਂ ਦੀਆਂ ਮਜਬੂਰੀ ਨਾਲ ਜਟਾਵਾਂ ਬਣਾ ਲਈਆਂ ਜਟਾਵਾਂ ਬਣਾ ਕੇ ਸਾਧਾ ਵਾਲਾ ਭੇਸ ਬਣਾ ਲਿਆ ਸਰੀਰ ਤੇ ਸੁਭਾਅ ਮਲ ਲਈ ਕਿ ਇਹੋ ਜਿਹਾ ਰੂਪ ਬਣਾ ਲਿਆ
ਚਾਕਰ ਹੁਣੇ ਕਰੇ ਬਣਾਏ
ਤਾਂ ਚਾਕਰਾਂ ਦਾ ਭੇਖ ਬਣਾ ਲਿਆ ਨੌਕਰਾਂ ਵਾਲਾ ਭੇਖ ਬਣਾ ਲਿਆ
ਮੰਡੀ ਕੁੱਲੂ ਲੋ ਪਹੁੰਚਿਓ
ਚਲਦਿਆਂ ਚਲਦਿਆਂ ਮੰਡੀ ਤੇ ਕੁੱਲੂ ਦੇ ਇਲਾਕੇ ਨੂੰ ਜਾ ਨਿਕਲੇ
ਔਰ ਰਾਣੀ ਕੋ ਨਕਤੀ ਘਾਵੈ
ਉੱਧਰ ਦੇ ਇਲਾਕੇ ਚ ਕੋਈ ਰਾਣੀ ਨਕਤੀ ਦਾ ਇਲਾਕਾ ਕਹਾਉਂਦਾ ਹੈ
ਇੱਥਾਂ ਜਾਏ ਦਿਨ ਕੱਟੈ ਸੁਕਾਵੈ
ਉੱਥੇ ਜਾ ਕੇ ਸਿੰਘਾਂ ਨੇ ਕੁਝ ਦਿਨ ਸੁੱਖ ਦੇ ਨਾਲ ਕੱਟੇ ਜਦੋਂ ਭੇਸ ਵਟਾ ਕੇ ਗਏ
ਐਸੇ ਪੰਜ ਛੇ ਕੱਟੇ ਮਹੀਨੇ ਫਿਰ ਮੁੜ ਆਏ ਕੀਰਤਪੁਰੀ ਮੈਂ
ਪੰਜ ਛੇ ਮਹੀਨਿਆਂ ਦਾ ਸਮਾਂ ਸਿੰਘਾਂ ਨੇ ਪਹਾੜਾਂ ਵਿਚ ਕੱਟਿਆ ਉਧਰੋਂ ਕੁੱਲੂ ਤੋਂ ਮੰਡੀ ਤੋਂ ਆ ਥੱਲੇ ਨੂੰ ਉਤਰਦੇ ਆਏ ਬਿਲਾਸਪੁਰ ਤੋਂ ਤੇ ਚਲਦੇ ਚਲਦੇ ਸਿੰਘ ਹੁਣ ਥੱਲੇ ਉਤਰੇ ਕਿੱਥੇ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਸਿੰਘ ਆਣ ਕੇ ਉਤਰੇ ਹਨ
ਦੋਹੇਰਾ ਜੋ ਬਚਿਓ ਇਸ ਮੌਤ ਤੇ ਵਿੱਚ ਪਹੁੰਚ ਪਹਾੜੀ ਔਖ
ਇਸ ਤਰ੍ਹਾਂ ਜੇ ਕੋਈ ਸਿੰਘ ਮੌਤ ਤੋਂ ਬਚਿਆ ਤੇ ਇੱਦਾਂ ਪਹਾੜਾਂ ਦੇ ਵਿੱਚੋਂ ਬੜੇ ਔਖੇ ਹੋ ਕੇ ਸਿੰਘ ਨਿਕਲ ਕੇ ਆਏ
ਕੀਰਤਪੁਰ ਫਿਰ ਆਪ ਜੇ ਕੋ ਬਚਿਓ ਚੋਕ
ਥੋੜੇ ਬਹੁਤੇ ਸਿੰਘ ਬਚੇ ਉਹ ਸਾਰੇ ਇਕੱਠੇ ਹੋਣ ਲੱਗ ਪਏ ਕੀਰਤਪੁਰ ਸਾਹਿਬ ਆ ਕੇ ਇਕੱਤਰ ਹੋਣ ਲੱਗੇ
ਛੱਟੇ ਮਹੀਨੇ ਲਿਖ ਚਿੱਠੇ ਸਿੰਘਨ ਭਇਓ ਮਿਲਾਨ
ਇੱਦਾਂ ਪੰਜ ਛੇ ਮਹੀਨਿਆਂ ਬਾਅਦ ਚਿੱਠੇ ਭੇਜਣ ਲੱਗੇ ਇੱਕ ਦੂਜੇ ਪਾਸੇ ਹਲਕਾਰੇ ਭੇਜਣ ਲੱਗੇ ਕਿ ਪਤਾ ਕਰਨ ਵਾਸਤੇ ਵੀ ਕਿੰਨੇ ਕੁ ਸਿੰਘ ਬਚੇ ਨੇ ਕਿੰਨਿਆਂ ਕੁ ਦਾ ਦਾਇਰਾ ਹੈ ਹੁਣ ਕਿਵੇਂ ਅਗਲੀ ਰੂਪ ਰੇਖਾ ਕੀ ਬਣਾਉਣੀ ਹੈ ਇੱਦਾਂ ਸਾਰੇ ਸਿੰਘ ਆਪਸ ਵਿੱਚ ਹੁਣ ਇੱਕ ਦੂਜਿਆਂ ਨੂੰ ਚਿੱਠੇ ਲਿਖ ਕੇ ਭੇਜਣ ਲੱਗੇ ਮਿਲਣ ਲਈ
ਜੋ ਬਚਿਓ ਉਹ ਮਰ ਗਇਓ ਆਈ ਤਵੈ ਪਛਾਣ
ਕਿਤੇ ਛੇ ਮਹੀਨਿਆਂ ਬਾਅਦ ਜਾ ਕੇ ਪਤਾ ਲੱਗਾ ਸਿੰਘਾਂ ਨੂੰ ਕਿ ਕਿਹੜੇ ਕਿਹੜੇ ਸ਼ਹੀਦ ਹੋਏ ਨੇ ਕਿਹੜੇ ਕਿਹੜੇ ਬਚੇ ਨੇ ਪਿਓਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡਾ ਪੁੱਤਰ ਬਚਿਆ ਕਿ ਨਹੀਂ ਬਚਿਆ ਭਰਾਵਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡਾ ਭਰਾ ਬਚਿਆ ਜਾਂ ਜਿਉਂਦਾ ਜਾਂ ਸ਼ਹੀਦ ਹੋ ਗਿਆ ਛੇ ਮਹੀਨਿਆਂ ਬਾਅਦ ਜਾ ਕੇ ਪਤਾ ਲੱਗਾ ਸਿੰਘਾਂ ਨੂੰ ਕਿ ਕੌਣ ਕੌਣ ਸ਼ਹੀਦ ਹੋਇਆ ਕੌਣ ਕੌਣ ਬਚਿਆ ਤੇ ਜਿਹੜੇ ਬਚੇ ਨੇ ਉਹ ਹੁਣ ਕਿਹੜੀ ਕਿਹੜੀ ਜਗ੍ਹਾ ਤੇ ਟਿਕੇ ਹੋਏ ਨੇ ਇੱਦਾਂ ਸਾਰੇ ਸਿੰਘ ਆਪਸ ਵਿੱਚ ਹੁਣ ਇਕੱਠੇ ਹੋ ਕੇ ਮਿਲ ਵਰਤਨ ਕਰ ਰਹੇ ਨੇ ਉਹ ਸਾਰੇ ਸਿੰਘ ਜਿਹੜੀ ਅਗਲੀ ਰੂਪ ਰੇਖਾ ਬਣਾ ਰਹੇ ਨੇ ਔਰ ਇਸ ਘੱਲੂ ਘਾਰੇ ਦੇ ਦੌਰਾਨ ਕਿੰਨੇ ਕੁ ਸਿੰਘ ਸ਼ਹੀਦ ਹੋਏ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।